ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਨੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਸੰਤ ਮਿਲੈ ਕਿਛ ਸੁਨੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਝੱਖ ਮਾਰੀ ਬੋਲਤ ਬੋਲਤ ਬਡਹਿ ਬੇਕਾਰਾ ਬਿਨ ਬੋਲੇ ਕਿਆ ਕਰੇ ਬੀਚਾਰਾ ਕਹੋ ਕਬੀਰ ਛੂਛਾ ਘੱਟ ਬੋਲੈ ਭਰਿਆ ਹੋਏ ਸੋ ਕਬਹੁ ਨਾ ਡੋਲੈ ਕਹੋ ਕਬੀਰ ਛੂਛਾ ਘੱਟ ਬੋਲੈ ਭਰਿਆ ਹੋਏ ਸੋ ਕਬਹੁ ਨਾ ਡੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਕਿਰਪਾ ਨਿਧਾਨ ਬਖਸ਼ਿੰਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤਿਨ੍ਹਾਂ ਦੇ ਪਾਵਨ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਅੰਦਰ ਸੁਸ਼ੋਭਿਤ ਹੋ ਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਜੋ ਸਾਡੇ ਤੁਹਾਡੇ ਸਭਨਾਂ ਤੇ ਕਿਰਪਾ ਕੀਤੀ ਹੈ ਮਨੁੱਖ ਮਾਤਰ ਦਾ ਸੁਭਾਅ ਏ ਤੇ ਜਿਹੜਾ ਕੋਈ ਘਰ ਚੋਂ ਦਾਨਾ ਪੁਰਖ ਹੈ ਸਿਆਣਾ ਪੁਰਖ ਹੈ ਉਹ ਦੱਸ ਦਿੰਦਾ ਵੀ ਆ ਉਨਤਾਈਆਂ ਨੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਸ਼ਾਹੇ ਸ਼ਹਿਨਸ਼ਾਹ ਗੁਰੂ ਰਾਮਦਾਸ ਮਹਾਰਾਜ ਦਾਤਾ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਉਪਰੰਤ ਮਨੁੱਖੀ ਹਿਰਦੇ ਦੀ ਵੇਦਨਾ ਨੂੰ ਸਮਝਦਿਆਂ ਅੰਦਰ ਦੀ ਪੀੜਾ ਨੂੰ ਵਾਚ ਕਰਦਿਆਂ ਇੱਕ ਸਵਾਲ ਕੀਤਾ ਸਤਿਗੁਰੂ, ਸੰਸਾਰ ਦੇ ਅੰਦਰ ਮੈਂ ਬੋਲਦਾ ਵੀ ਹਾਂ, ਰਹਿੰਦਾ ਵੀ ਹਾਂ, ਪਰ ਜੀਵਨ ਵਿੱਚ ਟਿਕਾ ਅਤੇ ਸਹਿਜ ਨਹੀਂ ਆਇਆ। ਮੇਰੇ ਸਤਿਗੁਰੂ ਜੀ ਨੇ ਸਾਰਾ ਕੁਝ ਭਾਂਪ ਕੇ ਇੱਕ ਗੱਲ ਕਹੀ, ਕਹਿਣ ਲੱਗੇ ਵੀ ਤੂੰ ਐਜੂਕੇਟਡ ਤੇ ਬਹੁਤ ਹੈ, ਪੜ੍ਹਿਆ ਲਿਖਿਆ ਤੇ ਬਹੁਤ ਹੈ। ਹਜ਼ੂਰ ਕਹਿੰਦੇ ਪਰ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਆ ਭਗਤ ਬਾਬਾ ਕਬੀਰ ਸਾਹਿਬ ਜੀ ਦੀ ਉਂਗਲ ਫੜ ਕੇ ਉਹਨਾਂ ਦੇ ਕੋਲ ਬਹਿ ਜਾਓ, ਤੈਨੂੰ ਦੱਸਣਗੇ ਵੀ ਤੇਰੇ ਬੋਲਣ ਦੇ ਵਿੱਚ ਚਤੁਰਾਈਆਂ ਬਹੁਤ ਨੇ, ਸਿਆਣਪਾਂ ਬਹੁਤ ਨੇ। ਮੇਰੇ ਸਤਿਗੁਰੂ ਜੀ ਨੇ ਅੱਜ ਸਵੇਰੇ ਅੰਮ੍ਰਿਤ ਵੇਲੇ ਸਾਨੂੰ ਆਪਣੀ ਗੋਦੀ 'ਚ ਬਿਠਾ ਕੇ ਜਿਹੜਾ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗੌਂਡ ਰਾਗ ਦੇ ਅੰਦਰ ਭਗਤ ਬਾਬਾ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕਰਵਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 870 ਤੇ ਸੁਸ਼ੋਭਿਤ ਹੈ। ਸਤਿਗੁਰੂ ਕਿਰਪਾ ਕਰਨ, ਹਜ਼ੂਰ ਨੇ ਕੀ ਮਨੁੱਖ ਮਾਤਰ ਨੂੰ ਸੁਨੇਹਾ ਦਿੱਤਾ, ਸਮਝਾਵਣ ਦਾ ਯਤਨ ਕੀਤਾ, ਉਹਨਾਂ ਬਚਨਾਂ ਦੇ ਨਾਲ ਜੁੜੀਏ, ਸ਼ਬਦ ਦੀ ਵਿਚਾਰ ਨਾਲ ਸਾਂਝ ਬਣਾਈਏ। ਪਰ ਸਭ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਬਾਣੀ ਭਗਤਾਂ ਕੀ, ਕਬੀਰ ਜੀ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰਾਂ ਨੇ ਅੱਜ ਦੇ ਪਾਵਨ ਬਚਨ ਜਿਹੜੇ ਨੇ, ਰਾਗ ਦਾ ਨਾਮ ਗੌਂਡ ਹੈ, ਗੌਂਡ ਰਾਗ ਅੰਦਰ ਉਚਾਰਨ ਕੀਤੇ ਹੋਏ ਨੇ, ਤੇ ਨਾਲ ਇੱਕ ਗੱਲ ਹੋਰ ਦੱਸੀ। ਕਹਿਣ ਲੱਗੇ ਇਹ ਭਗਤਾਂ ਦੇ ਸ਼੍ਰੋਮਣੀ ਬਚਨ ਨੇ, ਭਗਤ ਬਾਬਾ ਕਬੀਰ ਸਾਹਿਬ ਉਹਨਾਂ ਦੀ ਰਸਨਾ ਚੋਂ ਇਹ ਉਚਾਰਨ ਕੀਤੇ ਹੋਏ ਨੇ। ਤਕਰੀਬਨ ਤੁਹਾਨੂੰ ਪਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਰਾਗ ਬੱਧ ਹੈ। ਹਜ਼ੂਰ ਨੇ ਕਿਹਾ ਇਹਨਾਂ ਬਚਨਾਂ ਨੂੰ ਗਾਵਣਾ ਕਰਨਾ, ਪਰ ਕਿਹੜੇ ਘਰ ਵਿੱਚ, ਕਿਉਂਕਿ ਘਰ ਦਾ ਸੰਬੰਧ ਰਾਗ ਨਾਲ ਹੈ, ਤਾਲ ਨਾਲ ਹੈ। ਕਹਿਣ ਲੱਗੇ ਪਹਿਲੇ ਘਰ ਅੰਦਰ ਇਹਨਾਂ ਨੂੰ ਗਾਵਣਾ ਹੈ। ਫਿਰ ਅੱਗੇ ਜ਼ਿਕਰ ਕੀਤਾ, ਕਹਿਣ ਲੱਗੇ ਇੱਕ ਓਅੰਕਾਰ, ਵਾਹਿਗੁਰੂ ਪਰਮੇਸ਼ਵਰ ਅਕਾਲ ਪੁਰਖ ਇੱਕ ਹੈ। ਹੁਣ ਕੇਵਲ ਇੱਕ ਤੁਸੀਂ ਵੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪੜ੍ਹ ਲੈਂਦੇ ਹੋ, ਮੈਂ ਵੀ ਪੜ੍ਹਦਾ, ਪਰ ਅੰਦਰ ਇੱਕ ਧਿਆਨ ਮਾਰੀਏ ਵੀ ਸੱਚੇ ਪਾਤਸ਼ਾਹ ਜੇ ਤੂੰ ਇੱਕ ਹੈ ਤੇ ਮੈਂ ਅੰਦਰੋਂ ਬਾਹਰੋਂ ਇੱਕ ਕਿਉਂ ਨਹੀਂ ਹੋ ਸਕਿਆ। ਅਸਲ ਵਿੱਚ ਗੁਣ ਧਾਰਨ ਕਰਨੇ ਨੇ ਨਾ। ਕਹਿਣ ਲੱਗੇ ਇੱਕ ਓਅੰਕਾਰ, ਫਿਰ ਅੱਗੇ ਕਿਹਾ ਸਤਿਗੁਰ ਪ੍ਰਸਾਦ, ਸਮੁੱਚੀ ਮਾਨਵਤਾ ਪਰਮੇਸ਼ਵਰ ਅਕਾਲ ਪੁਰਖ ਦੀ ਸਾਜੀ ਹੋਈ। ਆਖਿਆ ਜੀ ਜੇ ਮੈਂ ਉਹਦੇ ਘਰ ਨਾਲ ਸਾਂਝ ਬਣਾਉਣੀ ਚਾਹੁੰਦਾ, ਮੈਂ ਅੱਜ ਇਹੀ ਤੇ ਪੁੱਛਣ ਆਇਆ ਧੰਨ ਗੁਰੂ ਰਾਮਦਾਸ ਤੁਹਾਡੇ ਚਰਨਾਂ 'ਚ। ਤੇ ਸਾਹਿਬ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਗੁਰੂ ਦੀ ਕਿਰਪਾ ਬਿਨਾਂ ਨਹੀਂ, ਜਦੋਂ ਤੱਕ ਸਤਿਗੁਰੂ ਦੀ ਆਪ ਮਹਿਰਾਮਤ ਨਹੀਂ ਹੁੰਦੀ, ਗੁਰੂ ਆਪ ਤੇਰੇ ਤੇ ਬਖਸ਼ਿਸ਼ਾਂ ਦੀ ਮਿਹਰਾਂ ਦਾ ਮੀਂਹ ਨਹੀਂ ਪਾਉਂਦੇ। ਸਾਹਿਬ ਕਹਿਣ ਲੱਗੇ ਉਦੋਂ ਤੱਕ ਤੂੰ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ, ਅੰਦਰੋਂ ਬਾਹਰੋਂ ਇੱਕ ਨਹੀਂ ਹੋ ਸਕਦਾ ਜੀ।
ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਾਸਟ ਕਰ ਰਹੀਐ।
ਮਨੁੱਖ ਦਾ ਇੱਕ ਸੁਭਾਅ ਏ, ਤਕਰੀਬਨ ਸਮੁੱਚੇ ਸੰਸਾਰ ਅੰਦਰ ਬੰਦਾ ਇਸ ਗੱਲ ਤੇ ਕਾਫੀ ਆਪਣੇ ਆਪ ਨੂੰ ਸਿਆਣਾ ਸੁਲਝਿਆ ਹੋਇਆ ਤੇ ਅੰਦਰ ਦੀ ਹਉਮੈ ਨੂੰ ਵੀ ਪੱਠੇ ਪਾ ਬੈਂਦਾ ਵੀ ਮੇਰੇ ਥੱਲੇ ਜੀ ਇੰਨੇ ਕੁ ਬੰਦੇ ਕੰਮ ਕਰਦੇ ਨੇ। ਦੂਜਿਆਂ ਭਾਵਾਂ 'ਚ ਲੈ ਲਓ, ਆਪਣੀ ਹਉਮੈ ਦਾ ਪ੍ਰਗਟਾਵਾ ਵੀ ਸ਼ਾਇਦ ਮੇਰੇ ਵਰਗਾ ਹੋਰ ਕੋਈ ਨਹੀਂ ਹੋਏਗਾ। ਮਨੁੱਖ ਦੇ ਇਹ ਬੋਲ ਨੇ, ਮੇਰੇ ਥੱਲੇ ਜੀ ਇੰਨੇ ਵਰਕਰ ਕੰਮ ਕਰਦੇ ਨੇ, ਜਾਂ ਮੈਂ ਇੰਨਿਆਂ ਦਾ ਓਨਰ ਆ, ਮਾਲਕ ਹਾਂ, ਜਿਹੜੇ ਮੇਰੇ ਥੱਲੇ ਕੰਮ ਕਰਦੇ ਨੇ ਉਹਨਾਂ ਦੀ ਉਪਜੀਵਿਕਾ ਦਾ ਸਾਧਨ ਮੈਂ ਬਣਨਾ। ਮੇਰੇ ਸਤਿਗੁਰੂ ਜੀ ਨੇ ਇੱਕ ਗੱਲ ਸਮਝਾਈ, ਕਹਿਣ ਲੱਗੇ ਖਿਆਲ ਕਰਿਆ ਕਰ, ਕਈ ਵਾਰੀ ਬੋਲ ਹੰਕਾਰ ਦਾ ਰੂਪ ਲੈ ਜਾਂਦੇ ਨੇ, ਕਿਉਂਕਿ ਸੰਸਾਰ ਵਿੱਚ ਜਦੋਂ ਵੀ ਕੋਈ ਬੰਦਾ ਬੋਲੇਗਾ ਨਾ, ਉਹਦੇ ਬੋਲਣ ਦੇ ਤਿੰਨ ਪੜਾਅ ਨੇ। ਪਹਿਲਾ ਉਹਦਾ ਬੋਲਣਾ ਹੋਵੇਗਾ ਵਿਵਹਾਰ ਦੀ ਬੋਲੀ, ਜਿਵੇਂ ਦੀ ਮੈਂ ਤੁਹਾਨੂੰ ਜੀ ਕਹਿ ਦਿੱਤਾ ਤੁਸੀਂ ਮੈਨੂੰ ਜੀ ਕਹਿ ਦਿਓਗੇ। ਜਿਵੇਂ ਦਾ ਬੰਦਾ ਕਿਸੇ ਨਾਲ ਵਿਵਹਾਰ ਕਰਦਾ ਹੈ, ਚੰਗਾ ਕਹਿੰਦਾ ਮਾੜਾ ਕਹਿੰਦਾ, ਉਵੇਂ ਦਾ ਸਾਹਮਣੇ ਤੋਂ ਉਹਦਾ ਜਿਹੜਾ ਰਿਪਲਾਈ ਆ ਜਾਂਦਾ ਵੀ ਠੀਕ ਹੈ ਤੂੰ ਵੀ ਮੈਨੂੰ ਕਿਹਾ ਮੈਂ ਤੈਨੂੰ ਕਹਿਤਾ। ਇਹ ਸੰਸਾਰ ਦਾ ਵਿਵਹਾਰ ਹੈ। ਉਹਦੇ ਤੋਂ ਥੋੜਾ ਜਿਹਾ ਅਗਲੀ ਪੌੜੀ ਵੱਲ ਚਲੇ ਜਾਈਏ, ਵਿਵਹਾਰ ਤੋਂ ਬਾਅਦ ਅਗਲੀ ਬੋਲੀ ਹੰਕਾਰ ਦੀ ਹੈ, ਜਿੱਥੇ ਬੰਦਾ ਕਹਿੰਦਾ ਮੈਂ ਆਹ ਕੀਤਾ, ਮੈਂ ਉਹ ਕੀਤਾ, ਜੋ ਕੁਝ ਹੈ ਇਹ ਸਾਰਾ ਮੇਰਾ ਹੀ ਹੈ, ਮੇਰੇ ਤੋਂ ਬਿਨਾਂ ਸੰਸਾਰ ਤੇ ਨਾਮ ਹੀ ਨਹੀਂ ਕਿਸੇ ਦਾ। ਮੇਰੇ ਮਾਲਕ ਕਹਿਣ ਲੱਗੇ ਹੰਕਾਰ ਦੀ ਬੋਲੀ ਹੈ, ਤੇ ਤੀਜੀ ਗੱਲ ਕਹੀ ਸਤਿਗੁਰੂ ਕਹਿਣ ਲੱਗੇ ਉਹ ਬੋਲੀ ਹੈ ਪਿਆਰ ਦੀ ਬੋਲੀ। ਤੁਸੀਂ ਇੱਕ ਗੱਲ ਨੂੰ ਸਮਝਿਆ ਜੇ, ਮੇਰੇ ਮਾਲਕ ਨੇ ਅੱਗੇ ਜਾ ਕੇ ਸਾਡੀ ਝੋਲੀ 'ਚ ਉਹ ਦਾਤ ਪਾਉਣੀ ਹੈ। ਹਜ਼ੂਰ ਨੇ ਅੱਜ ਜਿੱਥੋਂ ਸ਼ੁਰੂਆਤ ਕੀਤੀ ਨਾ ਕਾਰਜ ਦੀ, ਸਾਹਿਬ ਕਹਿਣ ਲੱਗੇ ਰੱਬਾ ਮੈਨੂੰ ਬੰਦੇ ਤੇ ਬੜੇ ਸੰਸਾਰ ਵਿੱਚ ਮਿਲਦੇ ਨੇ। ਜੇ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੇਰੀ ਤਕਰੀਬਨ ਉਮਰ 30-35-40 ਸਾਲਾਂ ਦੀ ਹੈ, ਮੈਂ ਦੁਨੀਆਂ ਦੀ ਹਰੇਕ ਯੂਨੀਵਰਸਿਟੀ ਵਿੱਚ, ਹਰੇਕ ਕਾਲਜ ਵਿੱਚ, ਹਰੇਕ ਜਗ੍ਹਾ ਤੇ ਸਿਆਣਿਆਂ ਵਿੱਚ, ਨਿਆਣਿਆਂ ਵਿੱਚ, ਸਭਨਾਂ ਕੋਲ ਬਹਿ ਕੇ ਬੋਲੀ ਦੇ ਅਲਫਾਜ਼ ਸਿੱਖੇ ਨੇ, ਮੈਂ ਬੋਲ ਲੈਂਦਾ, ਪਰ ਹੱਦ ਹੋ ਗਈ। ਜਦੋਂ ਮੈਂ ਅੰਮ੍ਰਿਤ ਵੇਲੇ ਤੁਹਾਡੀ ਗੋਦ ਵਿੱਚ ਬਹਿ ਕੇ ਨਿਤਨੇਮ ਕਰਨ ਲੱਗਾ ਤੇ ਤੁਸੀਂ ਮੈਨੂੰ ਇੱਕ ਸਵਾਲ ਕਰ ਦਿੱਤਾ ਸੀ, ਮੂੰਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਮੇਰੇ ਮਾਲਕ ਜੀ ਕੀ ਮੈਨੂੰ ਬੋਲਣਾ ਨਹੀਂ ਆਉਂਦਾ? ਜੇ ਮੈਂ ਬੋਲ ਨਹੀਂ ਸਕਦਾ, ਸੰਸਾਰ ਦਾ ਐਡਾ ਪਸਾਰਾ ਕਿਵੇਂ ਪਸਰ ਸਕਦਾ? ਕਿਵੇਂ ਇਹ ਕੰਮ ਧੰਦੇ, ਇਹ ਕਾਰਜ ਹੋ ਸਕਦੇ ਨੇ? ਮੇਰੇ ਸਾਹਿਬ ਕਹਿਣ ਲੱਗੇ ਨਹੀਂ, ਬਸ ਮੈਂ ਤੈਨੂੰ ਇਹੀ ਦੱਸਣਾ, ਬੋਲਦਾ ਤੂੰ ਹੈ, ਇਹ ਨਹੀਂ ਵੀ ਤੇਰਾ ਬੋਲਣਾ ਗਲਤ ਹੈ, ਬੋਲਦਾ ਤੂੰ ਹੈ, ਪਰ ਤੇਰੀ ਬੋਲੀ ਚੋਂ ਨਾ ਪਿਆਰ ਘੱਟ ਝਲਕਦਾ, ਹੰਕਾਰ ਜ਼ਿਆਦਾ ਝਲਕਦਾ, ਤੇਰੀ ਬੋਲੀ ਚੋਂ ਵਿਵਹਾਰ। ਔਰ ਮਾਫ਼ ਕਰਿਆ ਜੇ ਮੈਂ ਹੱਥ ਜੋੜ ਕੇ ਕਹਿ ਵੀ ਦੇਵਾਂ, ਬੰਦਾ ਗੁਰੂ ਕੋਲ ਵੀ ਤੇ ਵਿਵਹਾਰ ਲਈ ਆ ਰਿਹਾ ਨਾ, ਮੇਰਾ ਆਹ ਕਾਰਜ ਸਵਰ ਜਾਏ, ਮੇਰਾ ਆਹ ਹੋ ਜਾਏ, ਮੈਂ ਇੰਜ ਆਪਣੇ ਆਪ ਨੂੰ ਸੰਸਾਰ ਦਾ ਸਰਵ ਸ੍ਰੇਸ਼ਟ ਜਿਹੜਾ ਹੈ ਉਹ ਮਨੁੱਖ ਬਣਾ ਲਵਾਂ। ਮੇਰੇ ਸਤਿਗੁਰੂ ਜੀ ਨੇ ਅੱਜ ਗੱਲ ਕੀਤੀ, ਕਹਿਣ ਲੱਗੇ ਮੈਂ ਚਾਹੁੰਦਾ ਤੂੰ ਅੰਦਰ ਪ੍ਰੇਮ ਧਾਰਨ ਕਰ ਲੈ, ਕਿਉਂਕਿ ਉਹਦੇ ਨਾਲ ਸਾਂਝ ਬਣਾਉਣੀ ਨਾ ਤੇ ਉਹ ਬਣੇਗੀ ਪ੍ਰੇਮ ਦੇ ਨਾਲ, ਜਿੱਥੇ ਮੈਂ ਪਰੇ ਹੋ ਜਾਵੇ ਵੀ ਹਾਂ ਮੈਂ ਹੁਣ ਕੁਝ ਨਹੀਂ ਹਾਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੂ ਤੇਰਾ, ਤੂੰ ਤੂੰ ਕਰਤਾ ਤੂੰ ਹੂਆ, ਹੁਣ ਮੇਰੀ ਉਹ ਅਵਸਥਾ ਬਣ ਜਾਏ। ਮੇਰੇ ਮਾਲਕ ਨੇ ਅੱਜ ਗੱਲ ਕਹੀ ਸਾਹਿਬ, ਕਹਿਣ ਲੱਗੇ ਉਹਦੇ ਲਈ ਨਾ ਤੈਨੂੰ ਇੱਕ ਸੰਗਤ ਕਰਨੀ ਪਵੇਗੀ। ਆਖਿਆ ਜੀ ਦੱਸੋ, ਮੈਂ ਸੰਗਤ ਲਈ ਰਾਜ਼ੀ ਹਾਂ, ਮੈਂ ਤਿਆਰ ਹਾਂ। ਸਾਹਿਬ ਕਹਿਣ ਲੱਗੇ ਫਿਰ ਨਾ ਰੱਬ ਦੇ ਪਿਆਰਿਆਂ ਕੋਲ ਜਾ, ਗੁਰੂ ਕੋਲ ਜਾ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਕਹਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਧ ਕੇ ਮੈਨੂੰ ਸਿੱਖਿਆ ਕੌਣ ਦੇ ਸਕਦਾ? ਆਪ ਜੀ ਕੋਲੋਂ ਪਰਮਾਤਮਾ ਦੀ ਰਜ਼ਾ ਦੇ ਅੰਦਰ ਪਿਤਾ ਚਲਾ ਗਿਆ, ਮਾਂ ਚਲੀ ਗਈ, ਸਮਾਜ ਨੇ ਵੀ ਆਪਣੇ ਆਪ ਤੋਂ ਦੂਰ ਕਰ ਦਿੱਤਾ, ਤੇ ਫਿਰ ਜਦੋਂ ਮੈਂ ਆ ਕੇ ਅੱਜ ਤੁਹਾਡੇ ਚਰਨਾਂ 'ਚ ਨਮਸਕਾਰ ਕਰਨਾ ਤੇ ਉਦੋਂ ਮੇਰੇ ਦਿਲੋਂ ਆਵਾਜ਼ ਉੱਠਦੀ, ਮੈਂ ਤੁਹਾਡੇ ਤੋਂ ਕਿਉਂ ਨਾ ਪੁੱਛ ਲਵਾਂ, ਕਿਉਂਕਿ ਤੁਸੀਂ ਤੇ ਆਪ ਆਪਣੀਆਂ ਬਚਨਾਂ ਰਾਹੀਂ ਦੱਸ ਦਿੱਤਾ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਪਰ ਮੈਂ ਕੁਰਬਾਨ ਹਾਂ ਐਸੇ ਗੁਰੂ ਤੋਂ, ਐਸੀ ਬਖਸ਼ਿਸ਼ ਦੇ ਘਰ ਤੋਂ, ਜਿਹਨੇ ਕੀ ਕੀਤਾ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਿਗੁਰੂ ਤੁਹਾਡੇ ਤੋਂ ਵੱਧ ਕੇ ਮੈਨੂੰ ਕੌਣ ਸਿਖਾ ਸਕਦਾ? ਅੱਜ ਮੈਂ ਤੁਹਾਡੇ ਚਰਨਾਂ 'ਚ ਆਇਆ, ਮੈਨੂੰ ਦੱਸੋ ਮੈਂ ਇਹ ਪਿਆਰ ਕਿਵੇਂ ਬਣਾ ਸਕਾਂ ਸੰਸਾਰ ਦੇ ਅੰਦਰ, ਮੈਨੂੰ ਬੋਲਣਾ ਵੀ ਆ ਜਾਏ, ਔਰ ਮੈਂ ਬੋਲ ਵੀ ਉਹ ਬੋਲਾਂ ਜਿਹਦੇ ਨਾਲ ਮੇਰੇ ਅਧਿਆਤਮਕ ਤਰੱਕੀ ਹੋਵੇ। ਸਮਾਜਿਕ ਤਰੱਕੀ ਤੇ ਮੈਂ ਬਹੁਤ ਕਰ ਲਈ ਹੈ, ਪਰ ਜਿਵੇਂ ਜਿਵੇਂ ਸਮਾਜਿਕ ਤਰੱਕੀ ਵੱਲ ਵਧਿਆ, ਤੁਸੀਂ ਖਿਆਲ ਕਰਿਓ ਆਪੋ ਆਪਣੇ ਘਰਾਂ 'ਚ ਧਿਆਨ ਮਾਰ ਕੇ, ਜਿਵੇਂ ਜਿਵੇਂ ਬੰਦੇ ਕੋਲ ਐਜੂਕੇਸ਼ਨ ਵਧੀ ਹੈ, ਸਮਾਜਿਕ ਤਰੱਕੀ ਵਧੀ, ਮੰਨ ਕੇ ਚੱਲਿਓ ਜੀ ਉਵੇਂ ਉਵੇਂ ਦੁੱਖ ਵੀ ਵਧੇ ਨੇ। ਘਰਾਂ ਦੇ ਅੰਦਰੋਂ ਖੇੜਾ ਗਾਇਬ ਹੋਇਆ ਏ, ਅੰਦਰ ਦੀ ਬਰਕਤ ਜਿਹੜੀ ਹੈ ਨਾ ਉਹ ਜਿਹੜੀ ਮੁੱਕੀ ਹੈ। ਅੱਜ ਮੇਰੇ ਸਤਿਗੁਰੂ ਕਹਿਣ ਲੱਗੇ ਸੰਤ ਮਿਲੈ ਕਿਛ ਸੁਣੀਆਂ ਕਹੀ ਹੈ। ਕਹਿਣ ਲੱਗੇ ਦਾਤਾ ਜੀ ਮੈਂ ਕਿਹਦੇ ਨਾਲ ਬੋਲਾਂ, ਜਿਹਦੇ ਕੋਲ ਕਿਹਦੀ ਸੰਗਤ ਕਰਾਂ, ਜਿਹਦੇ ਤੋਂ ਪ੍ਰਾਪਤੀ ਹੋਵੇ? ਤੇ ਹਜ਼ੂਰ ਕਹਿਣ ਲੱਗੇ ਗੁਰੂ ਕੋਲ ਜਾ, ਰੱਬ ਦੇ ਪਿਆਰਿਆਂ ਕੋਲ ਜਾ। ਤੇ ਸਤਿਗੁਰੂ ਕਹਿਣ ਲੱਗੇ ਜਦੋਂ ਉਹਨਾਂ ਕੋਲ ਜਾਏਗਾ ਨਾ ਕੁਝ ਕੰਨਾਂ ਨਾਲ ਸੁਣ, ਮੂੰਹ ਚੋਂ ਕੁਝ ਬੋਲ। ਸਮਾਜ ਦੇ ਲੋਕ ਡਰ ਗਏ ਸਨ, ਉਹ ਕਹਿਣ ਲੱਗੇ ਨਹੀਂ, ਸ਼ਾਇਦ ਸਾਡੇ ਬੋਲਣ ਦੇ ਨਾਲ ਪਰਮਾਤਮਾ ਤੋਂ ਵਿੱਥਾਂ ਵੱਧ ਜਾਣ, ਦੂਰੀਆਂ ਬਣ ਜਾਣ। ਉਹਨਾਂ ਨੇ ਮੂੰਹ ਤੇ ਚੁੱਪੀ ਧਾਰ ਲਈ, ਨਾਮ ਦੇ ਦਿੱਤਾ ਜੀ ਬਾਬਾ ਜੀ ਚੁੱਪ ਨੇ, ਉਹਨਾਂ ਨੇ ਮੌਨ ਧਾਰਿਆ। ਤੇ ਜਪਜੀ ਸਾਹਿਬ ਦੀ ਪਾਵਨ ਬਚਨੀ 'ਚ ਹੀ ਕਹਿ ਦਿੱਤਾ, ਬਚਨਾਂ ਵਿੱਚ ਹੀ ਕਹਿ ਤਾ ਸਤਿਗੁਰੂ ਨੇ, ਕਹਿਣ ਲੱਗੇ ਚੁੱਪ ਹੈ ਚੁੱਪ ਨਾ ਹੋ ਬਈ, ਭਲਿਆ ਲੋਕਾਂ ਜੇ ਤੂੰ ਕੇਵਲ ਮੂੰਹ ਤੇ ਜ਼ੁਬਾਨ ਤੇ ਤਾਲਾ ਲਾ ਕੇ ਸੋਚੇ ਨਾ ਵੀ ਮੈਂ ਬੋਲਣਾ ਨਹੀਂ, ਸ਼ਾਇਦ ਉਹਦੇ ਨਾਲ ਪ੍ਰਾਪਤੀ। ਸਾਹਿਬ ਕਹਿਣ ਲੱਗੇ, ਨਹੀਂ ਤੂੰ ਨਹੀਂ ਬੋਲਦਾ, ਪਰ ਅੰਦਰੋਂ ਮਨ ਚੋਂ ਤੇ ਕਲਪਨਾ ਦੀਆਂ ਗੰਢਾਂ ਪੈ ਰਹੀਆਂ ਨੇ ਨਾ ਹਜ਼ੂਰ ਦੀ ਪਾਵਨ ਬਾਣੀ। ਕਹਿਣ ਲੱਗੇ, ਬੇਦ ਪੁਕਾਰੈ ਮੁਖ ਤੇ ਪੰਡਿਤ, ਕਾਮਾ ਮਨ ਕਾ ਮਾਠਾ ਮੋਨੀ, ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ। ਕਹਿਣ ਲੱਗੇ, ਮੋਨੀ ਹੋ ਕੇ ਇਕਾਂਤ ਚ ਵੀ ਬਹਿ ਗਿਆ, ਪਰ ਤੈਨੂੰ ਪਤਾ ਤੇਰੇ ਹਿਰਦੇ ਚ ਕਲਪਨਾ ਦੀਆਂ ਗੰਢਾਂ ਚੱਲ ਰਹੀਆਂ, ਹਾਏ ਮੈਂ ਆਹ ਕਰਦਾ ਮੈਂ ਉਹ ਕਰਦਾ। ਅੱਜ ਮੇਰੇ ਹਜ਼ੂਰ ਤਰੁੱਠੇ। ਕਹਿਣ ਲੱਗੇ, ਜਦੋਂ ਗੁਰੂ ਕੋਲ ਜਾਵੇਂਗਾ, ਰੱਬ ਦੇ ਪਿਆਰੇ ਕੋਲ ਜਾਵੇਂਗਾ। ਸਾਹਿਬ ਕਹਿਣ ਲੱਗੇ, ਕੁਝ ਕੰਨਾਂ ਨਾਲ ਸੁਣ, ਕੁਝ ਆਪਣੀ ਰਸਨਾ ਚੋਂ ਕਹਿ, ਜਬ ਲੱਗ ਦੁਨੀਆਂ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਸਮਾਜ ਵਿੱਚ ਸਾਂਝ ਹੀ ਤਾਂ ਬਣੇਗੀ। ਹੁਣ ਖਿਆਲ ਕਰਿਓ, ਜੇ ਅੱਜ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਭਗਤ ਕਬੀਰ ਸਾਹਿਬ ਜੀ ਨਾ ਬੋਲਦੇ ਤੇ ਆਪਾਂ ਨੂੰ ਕੀ ਸ਼ਬਦ ਮਿਲਣਾ ਸੀ? ਅੱਜ ਜੇ ਉਹ ਬੋਲੇ ਨੇ ਭਗਤ ਬਾਬਾ ਕਬੀਰ ਸਾਹਿਬ ਤੇ ਉਹਨਾਂ ਨੇ ਸਾਡੀ ਝੋਲੀ ਚ ਆਦਾਤ ਪਾ ਦਿੱਤੀ, ਦੁਨੀਆਂ ਦੇ ਲੋਕੋ ਆਓ ਜੇ ਗੁਰੂ ਕੋਲ ਬੈਠੇ ਹੋ ਤੇ ਕੁਝ ਸੁਣ ਕੇ ਜਾਇਓ, ਔਰ ਫਿਰ ਗੁਰੂ ਦੀ ਰਸਨਾ ਗੁਰੂ ਦੇ ਬਾਬਤ ਰਸਨਾ ਤੋਂ ਕੁਝ ਕਹਿ ਕੇ ਜਾਇਓ। ਕਹਿਣ ਲੱਗੇ, ਸੰਤ ਮਿਲੈ ਕੁਝ ਸੁਣੀਐ ਕਹੀਐ। ਆਖਿਆ ਜੀ, ਮੇਰੇ ਕੋਲ ਆਈਡੈਂਟੀ ਕੀ ਹੈ, ਪਹਿਚਾਣ ਕੀ ਹੈ ਰੱਬ ਦਾ ਪਿਆਰਾ? ਹਜ਼ੂਰ ਕਹਿਣ ਲੱਗੇ, ਮਿਲੈ ਅਸੰਤ। ਜਦੋਂ ਰੱਬ ਤੋਂ ਟੁੱਟਾ ਮਿਲ ਗਿਆ ਨਾ, ਉਹ ਕਦੀ ਇਹ ਥੋੜਾ ਕਹੇਗਾ ਵੀ ਆ ਆਪਣੇ ਅੰਦਰ ਰੱਬ ਤੋਂ ਟੁੱਟੇ ਦਾ ਮੈਂ ਅਰਜ਼ ਕਰਦੇ ਹਾਂ, ਵੇਖੋ ਤੁਸੀਂ ਸ਼ਾਮ ਨੂੰ ਨਿਤਨੇਮ ਕਰਦੇ ਜੇ। ਤੇ ਬੰਦਾ ਸ਼ਬਦ ਪੜ੍ਹਦਾ, ਤੇਰਾ ਕੀਤਾ ਜਾਤੋ ਨਾਈ, ਮੈਨੂੰ ਜੋਗ ਕੀਤੋ ਹੀ ਸਤਿਗੁਰੂ, ਮੈਂ ਤੇਰੇ ਕੀਤੇ ਨੂੰ ਕਦੋਂ ਜਾਣ ਸਕਣਾ। ਪਰ ਦੂਜੇ ਪਾਸੇ ਦਾਵਾ ਕਿੱਡਾ ਵੱਡਾ ਕਰੀ ਬੈਠਾ, ਨਹੀਂ ਜੀ ਮੈਂ ਆਹ ਵੀ ਜਾਣ ਲਿਆ, ਮੈਂ ਉਹ ਵੀ ਜਾਣ ਲਿਆ। ਇੱਕ ਪਾਸੇ ਤੇ ਕਹਿੰਦਾ ਮੈਂ ਜਾਣਦਾ ਕੁਝ ਨਹੀਂ, ਦੂਜੇ ਪਾਸੇ ਅੰਦਰ ਹੰਕਾਰ ਕਹਿੰਦਾ ਨਹੀਂ ਨਹੀਂ ਤੂੰ ਤੇ ਬੜਾ ਵੱਡਾ ਵਿਦਵਾਨ ਏ, ਤੇਰੇ ਕੋਲ ਤੇ ਕਿਤਾਬਾਂ ਬੜੀਆਂ ਨੇ, ਤੇਰੇ ਕੋਲ ਤੇ ਸਮਾਜਿਕ ਨੌਲੇਜ ਬਹੁਤ ਹੈ, ਤੇਰੇ ਤੋਂ ਕੀ ਲੁਕਿਆ ਹੋ ਸਕਦਾ, ਤੈਨੂੰ ਬਹੁਤ ਕੁਝ ਪਤਾ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਜਦੋਂ ਅਸੰਤ ਮਿਲੇਗਾ ਨਾ, ਰੱਬ ਤੋਂ ਟੁੱਟਾ ਮਿਲੇਗਾ, ਸਾਕਤ ਮਿਲੇਗਾ, ਸਾਕਤ ਦੀਆਂ ਬੋਲਾਂ ਚੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਨਹੀਂ ਇਹ ਤੋੜਨਾ ਚਾਹੁੰਦਾ। ਉਹਦੀਆਂ ਗੱਲਾਂ ਸੁਣਿਓ, ਰਸ ਬੜਾ ਆਉਂਦਾ ਉਹਦੀਆਂ ਗੱਲਾਂ ਚੋਂ, ਪਰ ਉਹ ਕਰਦਾ ਕੀ ਹੈ, ਨਹੀਂ ਜੀ ਆਹ ਵੀ ਏਦਾਂ ਹੋਣਾ ਚਾਹੀਦਾ ਏਦਾਂ। ਬੰਦਾ ਚਾਹੁੰਦਾ ਵੀ ਜੋ ਮੇਰੀ ਸੋਚ ਹੈ ਨਾ, ਗੁਰੂ ਦੀ ਸੋਚ ਦਾ ਲੈਵਲ ਉਹ ਲੈ ਕੇ ਆਵਾਂ, ਪਰ ਭੁੱਲ ਜਾਂਦਾ ਹੈ ਨਾ, ਨਹੀਂ ਭਾਈ ਤੂੰ ਐਡਾ ਸਮਰੱਥ ਥੋੜਾ, ਮੇਰੇ ਸਤਿਗੁਰੂ ਤੇ ਐਡੀ ਕੁ ਕਿਰਪਾ ਦੇ ਪਾਤਰ ਨੇ। ਅੱਜ ਉਹਨਾਂ ਨੇ ਦੱਸ ਦਿੱਤਾ, ਕਹਿੰਦੇ ਜਦੋਂ ਅਸੰਤ ਮਿਲੇ, ਰੱਬ ਤੋਂ ਟੁੱਟਾ ਹੋਇਆ ਕੋਈ ਮਿਲ ਜਾਵੇ ਨਾ। ਸਾਹਿਬ ਕਹਿਣ ਲੱਗੇ, ਉਹਦੇ ਕੋਲ ਵੀ ਨਾ ਖਲੋਈ, ਦੂਰੇ ਜਾਈਏ ਭਾਗ, ਉਹਦੇ ਤੋਂ ਦੂਰ ਹੋ ਜਾਈ, ਕਿਉਂਕਿ ਬਾਸਨ ਕਾਰੋ ਪਰ ਸੀਗਾ, ਕਾਲੇ ਭਾਂਡੇ ਨੂੰ ਹੱਥ ਵਿੱਚ ਫੜ ਲਵੇਂ ਜਾਂ ਕੱਪੜਿਆਂ ਨਾਲ ਟੱਚ ਹੋ ਜਾਏ ਨਾ। ਸਾਹਿਬ ਕਹਿੰਦੇ, ਜੀਵਨ ਦਾਗੀ ਹੋ ਜਾਂਦਾ, ਕੱਪੜਾ ਦਾਗੀ ਹੋ ਜਾਂਦਾ, ਤੇ ਰੱਬ ਤੋਂ ਟੁੱਟਿਆ ਮਿਲ ਗਿਆ ਤੇਰੇ ਤੇ ਦਾਗ ਲਾ ਦੇਗਾ। ਅਰ ਤੁਸੀਂ ਵੇਖਿਓ, ਸਾਰੀ ਉਮਰ ਬੰਦਾ ਬਾਣੀ ਪੜ੍ਹਦਾ, ਸਾਰੀ ਉਮਰ ਨਿਤਨੇਮ ਕਰਦਾ, ਕੋਈ ਇੱਕ ਉੱਠ ਕੇ ਕਹਿ ਦੇਵੇ ਨਾ ਜੀ ਆਹ ਬਾਣੀ ਤੇ ਕਿੰਤੂ ਹੈ ਆ, ਤੇ ਉਸੇ ਟਾਈਮ ਹਿਰਦੇ ਦੇ ਭਾਂਡੇ ਚ ਤਰੇੜ ਪੈ ਜਾਂਦੀ, ਹਾਏ ਇਹ ਸੱਚ ਹੈ, ਬੰਦਾ ਦੁਬਧਾ ਚ ਆ ਜਾਂਦਾ ਨਾ। ਸਤਿਗੁਰੂ ਕਹਿਣ ਲੱਗੇ, ਮਿਲੇ ਅਸੰਤ, ਰੱਬ ਤੋਂ ਟੁੱਟਾ ਮਿਲ ਗਿਆ। ਤੇ ਫਿਰ ਮੇਰੇ ਮਾਲਕ ਨੇ ਕਿਹਾ, ਕਹਿੰਦੇ ਜਦੋਂ ਉਹ ਮਿਲ ਜੇ ਨਾ। ਆਖਿਆ ਜੀ ਹੁਣ ਵੀ ਬੋਲਾਂ? ਸਾਹਿਬ ਕਹਿੰਦੇ, ਨਹੀਂ ਮਸ਼ਟ ਕਰ ਰਹੀ ਹੈ। ਕਹਿੰਦੇ ਚੁੱਪ ਹੋ ਜਾ, ਹੁਣ ਨਾ ਬੋਲੀ, ਕਿਉਂਕਿ ਤੂੰ ਬੋਲੇਗਾ ਤੇਰਾ ਰਿਪਲਾਈ ਦਿੰਦਿਆਂ ਉਹ ਬੋਲੇਗਾ, ਬੋਲਦਿਆਂ ਬੋਲਦਿਆਂ ਦੋਵਾਂ ਦੇ ਅੰਦਰ ਗੁਣਾਂ ਦੀ ਨਹੀਂ ਔਗੁਣਾਂ ਦੀ ਸਾਂਝ ਹੋ ਜਾਏਗੀ। ਸਤਿਗੁਰੂ ਕਹਿਣ ਲੱਗੇ, ਰੱਬ ਤੋਂ ਟੁੱਟੇ ਤੋਂ ਦੂਰੀ ਬਣਾ ਲਈ, ਜਦੋਂ ਪਰਮਾਤਮਾ ਦਾ ਪਿਆਰਾ ਮਿਲੇ ਉਦੋਂ ਆਪਣੇ ਅੰਦਰ ਬੋਲੀ ਕੁਝ ਗੱਲ ਕਰੀ, ਕਿਉਂਕਿ ਰੱਬ ਤੋਂ ਜਿਹੜਾ ਟੁੱਟਿਆ ਹੈ ਨਾ ਉਹਦੇ ਅੰਦਰ ਸ਼ਰਧਾ ਨਹੀਂ। ਬੜਾ ਅੱਜ ਜਿਹੜਾ ਮੌਜੂਦਾ ਦੌਰ ਦਾ ਰੌਲਾ ਪੈਂਦਾ ਪਿਆ ਨਾ ਜੀ, ਇਸੇ ਗੱਲ 'ਤੇ ਹੀ ਪੈ ਰਿਹਾ। ਹਰੇਕ ਬੰਦਾ ਇਹ ਚਾਹੁੰਦਾ ਵੀ ਨਹੀਂ ਮੈਂ ਇਹ ਵੀ ਨਹੀਂ ਮੰਨਦਾ, ਮੈਂ ਉਹ ਵੀ ਨਹੀਂ। ਮੈਂ ਇੱਕ ਬੇਨਤੀ ਕਰਾਂ, ਵੇਖੋ ਦੋ ਚੀਜ਼ਾਂ ਨੇ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤੇ ਦੇ ਚਰਨਾਂ 'ਚ ਬੈਠੇ ਹਾਂ, ਉਹਨਾਂ ਦੀ ਲਿਖਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥੋਂ ਹੋ ਰਹੀ। ਅੱਜ ਅਸ਼ਰਧਕ ਬੰਦਾ ਤੇ ਬੜੀਆਂ ਗੱਲਾਂ ਕਰ ਦਿੰਦਾ, ਨਹੀਂ ਜੀ ਆਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਅੱਜ ਮੇਰੇ ਸਤਿਗੁਰੂ ਜੀ ਦੇ ਪਾਵਨ ਸਵਰੂਪ ਦੀ ਲਿਖਾਈ ਨਾ ਭਾਈ ਗੁਰਦਾਸ ਜੀ ਦੇ ਹੱਥਾਂ 'ਚ ਹੋਈ। ਹੁਣ ਸੁਭਾਵਿਕ ਹੈ ਮੇਰੀ ਹੈਂਡ ਰਾਈਟਿੰਗ ਹੋਵੇਗੀ, ਮੇਰੀ ਲਿਖਾਈ ਹੋਏਗੀ, ਮੈਂ ਪੜ੍ਹ ਸਕਦਾ ਨਾ, ਮੈਂ ਵੇਖ ਸਕਦਾ ਵੀ ਕੀ ਲਿਖਿਆ ਹੋਇਆ।
ਭਾਈ ਗੁਰਦਾਸ ਜੀ ਜੋ ਕੁਝ ਲਿਖਦੇ ਨੇ ਉਹ ਉਹਨੂੰ ਪੜ੍ਹ ਵੀ ਸਕਦੇ ਨੇ। ਅੱਜ ਜਦੋਂ ਸੰਪੂਰਨਤਾ ਹੋ ਗਈ, ਤਿਆਰੀ ਹੋ ਗਈ, ਤੇ ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਨੇ ਆਵਾਜ਼ ਮਾਰੀ, ਭਾਈ ਗੁਰਦਾਸ ਕੋਲ ਨੇ, ਅੱਜ ਆਵਾਜ਼ ਮਾਰੀ, ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ। ਬੰਦਾ ਪੁੱਛ ਸਕਦਾ ਹੈ ਨਾ ਵੀ ਸਤਿਗੁਰੂ ਜੀ ਜੇ ਭਾਈ ਗੁਰਦਾਸ ਜੀ ਲਿਖ ਸਕਦੇ ਨੇ ਅੱਜ ਆਵਾਜ਼ ਕਿਉਂ ਨਹੀਂ ਉਹਨਾਂ ਨੂੰ ਮਾਰਦੇ, ਉਹ ਆਪਣੀ ਹੈਂਡ ਰਾਈਟਿੰਗ ਪੜ੍ਹ ਵੀ ਲੈਣਗੇ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਾਬਤ ਅਤੇ ਬਾਬਾ ਬੁੱਢਾ ਜੀ ਬਾਬਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਸੁਝਾਅ ਦਿੱਤਾ, ਕਹਿਣ ਲੱਗੇ ਭਾਈ ਗੁਰਦਾਸ ਜੀ ਗਿਆਨ ਦੀ ਤਸਵੀਰ ਨੇ ਤੇ ਬਾਬਾ ਬੁੱਢਾ ਸ਼ਰਧਾ ਦੀ ਤਸਵੀਰ ਹੈ, ਮੈਂ ਗਿਆਨ ਤੇ ਸ਼ਰਧਾ ਦੋਵਾਂ ਨੂੰ ਇਕੱਠਿਆਂ ਰੱਖਣਾ ਚਾਹੁੰਦਾ। ਸਾਡੀ ਸਮਾਜਿਕ ਵਿਚਾਰ ਇੱਥੇ ਖੜੀ ਵੀ ਨਹੀਂ ਨਹੀਂ ਸ਼ਰਧਾ ਧੋਣ ਪਰਾਂ ਹੋ ਜਾਈਏ, ਹੁਣ ਸ਼ਰਧਾ ਤੇ ਹੈ ਹੀ ਨਹੀਂ। ਇਹੀ ਕਾਰਨ ਹੈ ਨਾ, ਇੱਕ ਪਾਸੇ ਇਹ ਕਹਿਣ ਵਾਲਾ ਤੇਰਾ ਕੀਤਾ ਜਾਤੋ ਨਹੀਂ ਤੇ ਦੂਜੇ ਪਾਸੇ ਕਹੀ ਜਾਂਦਾ ਵੀ ਨਹੀਂ ਨਹੀਂ ਮੈਂ ਤੇ ਸਾਰਾ ਕੁਝ ਜਾਣਦਾ, ਮੈਂ ਅੱਖਰਾਂ ਦੀ ਬਣਤਰ ਬਾਬਤ ਜਾਣ ਸਕਦਾ ਪਰ ਉਹਦੇ ਤੋਂ ਅੱਗੇ ਨਹੀਂ। ਮੇਰੇ ਸਤਿਗੁਰੂ ਕਹਿਣ ਲੱਗੇ ਜਦੋਂ ਅਸੰਤ ਕੋਲ ਬਹੇਗਾ ਨਾ ਅੰਦਰ ਦੀ ਸ਼ਰਧਾ ਟੁੱਟੇਗੀ, ਅੰਦਰ ਦਾ ਪਿਆਰ ਟੁੱਟੇਗਾ, ਅੰਦਰ ਦੀ ਭਾਵਨਾ ਮੁੱਕ ਜਾਵੇਗੀ।
ਬਾਬਾ ਬੋਲਣਾ ਕਿਆ ਕਹੀਏ।
ਹੇ ਬਾਬਾ, ਸਤਿਗੁਰੂ ਜੀ ਦੇ ਪਾਵਨ ਬਚਨ ਭਗਤ ਬਾਬਾ ਕਬੀਰ ਸਾਹਿਬ, ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ, ਬੋਲਣਾ ਕਿਆ ਕਹੀਏ। ਜੇ ਮੈਂ ਸੰਸਾਰ ਵਿੱਚ ਸਾਂਝ ਬਣਾਉਣੀ ਚਾਹਵਾਂ, ਸੰਸਾਰ ਵਿੱਚ ਰਹਿਣਾ ਚਾਹਵਾਂ ਤੇ ਮੈਨੂੰ ਕਿਹੜੇ ਬੋਲ ਬੋਲਣੇ ਚਾਹੀਦੇ ਨੇ ਜਿਹੜੇ ਆ ਬੋਲਾਂ ਨਾਲ ਮੇਰੀ ਪਰਮਾਤਮਾ ਨਾਲ ਇੱਕ ਮਿਕਤਾ ਬਣ ਜਾਏ? ਉਹ ਕਿਹੜਾ ਬੋਲ, ਉਹ ਕਿਹੜਾ ਅਲਫਾਜ਼, ਉਹ ਕਿਹੜਾ ਸ਼ਬਦ ਹੈ? ਕਿਉਂਕਿ ਇੱਕ ਗੱਲ ਤੇ ਹੈ, ਜਦੋਂ ਤੱਕ ਦੁਨੀਆਂ 'ਚ ਰਹਿਣਾ ਮਨੁੱਖ ਨੇ ਸਮਾਜ ਨਾਲ ਸਾਂਝ ਪਾਉਣ ਲਈ ਬੋਲਣਾ, ਜਦੋਂ ਤੱਕ ਗੁਰੂ ਕੋਲ ਰਹਿਣਾ ਗੁਰੂ ਨਾਲ ਵੀ ਬੋਲਣਾ। ਪਰ ਸਤਿਗੁਰੂ ਮੈਨੂੰ ਇਹ ਸਮਝ ਨਹੀਂ ਆਉਂਦੀ, ਸਿਆਣਿਆਂ ਪੁਰਖਾਂ ਨੇ ਦਾਨਿਆਂ ਨੇ ਕੁਝ ਬਚਨ ਕਹੇ, ਉਹ ਕਹਿਣ ਲੱਗੇ ਜਦੋਂ ਬੱਚਾ ਜੰਮਦਾ ਨਾ ਉਸ ਦਿਨ ਤੋਂ ਲੈ ਕੇ ਆਖਰੀ ਸਵਾਸ ਤੱਕ ਬੋਲਦਾ। ਪਰ ਕਹਿੰਦੇ ਕਿੱਡੀ ਵੱਡੀ ਜਿਹੜੀ ਅਭਾਗੇ ਦੀ ਖੇਡ ਹੈ ਵੀ ਬੋਲਦਾ ਸਾਰੀ ਉਮਰ ਹੈ ਪਰ ਇਹ ਸੋਝੀ ਨਹੀਂ ਆਉਂਦੀ ਮੈਂ ਬੋਲਣਾ ਕੀ ਹੈ। ਬੋਲਦਾ ਤੇ ਹੈ, ਬੰਦਾ ਬੋਲਦਾ ਜਾਂਦਾ ਪਰ ਇਹ ਨਹੀਂ ਪਤਾ ਮੈਂ ਬੋਲਣਾ ਕੀ। ਅੱਜ ਭਗਤ ਬਾਬਾ ਕਬੀਰ ਸਾਹਿਬ, ਤੁਸੀਂ ਵੇਖੋ 11ਵੀਂ ਸਦੀ ਹੈ, ਉਸ ਟਾਈਮ ਤੋਂ ਲੈ ਕੇ 17ਵੀਂ ਸਦੀ ਤੱਕ ਸਮੁੱਚੀ ਵਿਚਾਰਧਾਰਾ ਇਕੱਠੀ ਕਰਕੇ ਦਿੱਤੀ ਤੇ ਐਡੀ ਅੰਦਰ ਦੀ ਨਿਮਰਤਾ ਭਗਤ ਬਾਬਾ ਕਬੀਰ ਸਾਹਿਬ ਦੀ, ਸਾਡੇ ਪੱਖ ਵਿੱਚ ਬਹਿ ਕੇ ਉਹਨਾਂ ਸਵਾਲ ਕੀਤਾ, ਕਹਿੰਦੇ ਦਾਤਾ ਮੈਂ ਬੋਲਣਾ ਚਾਹੁੰਦਾ ਪਰ ਇਹ ਨਹੀਂ ਪਤਾ ਮੈਂ ਬੋਲਾਂ ਕੀ, ਮੈਨੂੰ ਦੱਸੋਗੇ ਮੇਰੇ ਕਿਹੜੇ ਬੋਲ ਬੋਲਣੇ ਹਨ?
ਜੈਸੇ ਰਾਮ ਨਾਮ ਰਵ ਰਹੀਐ।
ਉਹ ਬੋਲ ਜਿਨ੍ਹਾਂ ਨਾਲ ਪਰਮਾਤਮਾ ਨਾਲ ਮੇਰੀ ਸਾਂਝ ਬਣੀ ਰਹੇ, ਉਹ ਬੋਲ ਜਿਹਦੇ ਨਾਲ ਪਰਮਾਤਮਾ ਮੇਰੇ ਹਿਰਦੇ ਘਰ ਵਿੱਚ ਵੱਸ ਜਾਏ, ਉਹ ਬੋਲ ਜਿਹਦੇ ਨਾਲ ਸਮਾਜ ਦਾ ਸੰਸਾਰ ਦਾ ਭਲਾ ਹੋ ਜਾਏ। ਕੇਵਲ ਬੋਲਾਂ, ਵੱਡੇ ਵੱਡੇ ਜੰਗ, ਵੱਡੇ ਵੱਡੇ ਜੰਗ ਮਹਾਭਾਰਤ ਵਰਗੇ ਕੇਵਲ ਬੋਲਾਂ ਦੇ ਸਿਰ ਤੇ ਖੜੇ ਨੇ, ਦੋ ਅਲਫਾਜ਼ ਗਲਤ ਬੋਲ ਦਿੱਤੇ ਤੇ ਜੰਗ ਹੋ ਗਿਆ। ਹੇ ਮੇਰੇ ਸਤਿਗੁਰੂ ਮੈਨੂੰ ਦੱਸੋਗੇ ਉਹ ਕਿਹੜਾ ਬੋਲ ਬੋਲਾਂ ਵੀ ਮੈਂ ਪਰਮਾਤਮਾ ਦੇ ਘਰ ਕਬੂਲਿਆ ਜਾਵਾਂ, ਮੈਨੂੰ ਪਰਮਾਤਮਾ ਦੇ ਘਰ ਚੋਂ ਨਾ ਮਾਣ ਮਿਲ ਸਕੇ, ਵਡਿਆਈ ਮਿਲ ਸਕੇ। ਅਰ ਜਿਹੜਾ ਕੋਈ ਬੰਦਾ ਸਿਆਣਪ ਦੇ ਤਲ ਤੇ ਜਿਉਂਦਾ ਨਾ, ਇਹ ਬੋਲ ਸਿਆਣਪ ਦੇ ਨਹੀਂ ਹੋ ਸਕਦੇ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਮੈਂ ਇੱਕ ਬੇਨਤੀ ਕਰਾਂ, ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਇੱਕ ਬਚਨ ਬਹੁਤ ਪਿਆਰਾ ਕਿਹਾ, ਉਹ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਧੀਆਂ, ਮੈਂ ਬੇਨਤੀ ਕਰ ਰਿਹਾ ਸਿਆਣਪ, ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਧੀਆਂ, ਇੱਕ ਦਾ ਨਾਮ ਹੈ ਬੀਬੀ ਦਾਨੀ, ਇੱਕ ਦਾ ਨਾਮ ਬੀਬੀ ਭਾਨੀ। ਅਰ ਤੁਸੀਂ ਖਿਆਲ ਕਰਿਓ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਮਿਹਰ ਕਰਨ ਸਾਡੇ ਸਾਰਿਆਂ ਦੇ ਉੱਤੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਧਰਮ ਸੁਪਤਨੀ ਨੇ ਬੀਬੀ ਭਾਨੀ ਜੀ, ਆ ਜਿਸ ਜਗ੍ਹਾ ਤੇ ਆਪ ਜੀ ਬੈਠੇ ਹੋ, ਇਸ ਸਗਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਸ ਸਮੁੱਚੇ ਦਾਇਰੇ ਵਿੱਚ ਬੀਬੀ ਭਾਨੀ ਜੀ ਦੇ ਕਦਮਾਂ ਦੀ ਜਿਹੜੀ ਹੈ ਚਰਨ ਛੋਹ, ਉਹ ਪ੍ਰਾਪਤ ਹੈ। ਸਾਰੀਆਂ ਜਗ੍ਹਾ ਤੇ ਉਹ ਵਿਚਰਦੇ ਹੋਣਗੇ, ਪੁੱਛਦੇ ਹੋਣਗੇ ਕੱਲੇ ਕੱਲੇ ਕੋਲ ਜਾ ਕੇ, ਪੁੱਤ ਤੈਨੂੰ ਕੁਝ ਚਾਹੀਦਾ, ਤੈਨੂੰ ਪ੍ਰਾਪਤੀ, ਤੈਨੂੰ ਲੰਗਰ ਛਕ ਲਿਆ, ਤੈਨੂੰ ਵਸਤਰਾਂ ਦੀ ਜ਼ਰੂਰਤ ਤਾਂ ਨਹੀਂ ਹੈ, ਸਾਰੀ ਧਰਤੀ ਤੇ ਉਹਨਾਂ ਦੇ ਚਰਨ ਪਏ ਹੋਏ ਨੇ। ਇੱਕ ਦਾ ਨਾਂ ਬੀਬੀ ਦਾਨੀ, ਹੁਣ ਦਾਨੇ ਦਾ ਅਰਥ ਬਣਦਾ ਸਿਆਣਾ, ਅਕਲ ਵਾਲਾ, ਸੋਝੀ ਵਾਲਾ, ਪਰ ਜਿਹੜੀ ਅਕਲ ਸੀ ਨਾ, ਦੂਜੇ ਪਾਸੇ ਭਾਨੀ ਦਾ ਅਰਥ ਹੁੰਦਾ ਰਜ਼ਾ, ਰਜ਼ਾ ਵਿੱਚ ਰਹਿਣ ਵਾਲੀ। ਖਿਆਲ ਕਰਿਓ, ਮੈਂ ਖਿਮਾ ਮੰਗ ਕੇ ਕਹਿੰਦੇ ਹਾਂ, ਪ੍ਰਿੰਸੀਪਲ ਸਾਹਿਬ ਨੇ ਬਚਨ ਲਿਖਿਆ, ਉਹ ਕਹਿਣ ਲੱਗੇ ਦਾਨੀ ਅਕਲ ਵਾਲੀ ਸੋਚ ਹਾਰ ਗਈ, ਰਜ਼ਾ ਵਾਲੀ ਸੋਚ ਜਿੱਤ ਗਈ। ਕਿਉਂਕਿ ਜਦੋਂ ਬੰਦਾ ਅਕਲਾਂ ਦੇ ਸਿਰ ਤੇ, ਹੁਣ ਅਕਲ ਨੇ ਦੋ ਦਾਇਰੇ ਬਣਾ ਤੇ, ਅਕਲ ਕਹਿ ਰਹੀ ਹੈ ਦੁਨੀ ਚੰਦਾ ਉਹ ਸਾਹਮਣੇ ਹਾਥੀ ਹੈ, ਔਰ ਰੱਜਿਆ ਹੋਇਆ ਸ਼ਰਾਬ ਨਾਲ, ਸ਼ਰਾਬ ਨਾਲ ਰੱਜੇ ਹੋਏ ਹਾਥੀ ਦਾ ਕੀ? ਹਾਥੀ ਤਾਂ ਆਮ ਤੁਰਿਆ ਜਾਏ, ਬੰਦਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ, ਤੇ ਤੂੰ ਉਹਦਾ ਮੁਕਾਬਲਾ ਕਿਵੇਂ ਕਰ ਲਏਗਾ? ਸੋਚ ਲੈ, ਮੌਤ ਤੈਨੂੰ ਸਾਹਮਣੇ ਤੋਂ ਆਵਾਜ਼ ਮਾਰ ਕੇ ਬੁਲਾ ਰਹੀ, ਇਹ ਅਕਲ ਦਾ ਫੈਸਲਾ ਸੀ। ਅਕਲ ਨੇ ਕਹਿ ਦਿੱਤਾ, ਕਹਿਣ ਲੱਗਾ ਦੁਨੀ ਚੰਦਾ ਸ਼ਾਇਦ ਤੇਰੇ ਮੌਤ ਦਾ ਹੀ ਖੇਡ ਰਚਿਆ ਗਿਆ, ਪਾਸੇ ਹੋ ਜਾ, ਕਿਨਾਰਾ ਕਰ ਜਾ, ਦੂਰੀਆਂ ਬਣਾ ਲੈ। ਬਸ ਉਹ ਅਕਲਾਂ ਪਿੱਛੇ ਲੱਗਣ ਵਾਲੇ ਨੇ ਇੱਕ ਪਲ ਨਾ ਲਾਇਆ, ਕਹਿਣ ਲੱਗਾ ਠੀਕ ਹੈ ਮੈਂ ਭੱਜ ਜਾਣਾ, ਮੈਨੂੰ ਕੀ ਜ਼ਰੂਰਤ ਪਈ ਹੈ, ਹੋਰ ਬਥੇਰੇ ਨੇ ਮਰਨ ਵਾਲੇ, ਜਿਨ੍ਹੇ ਮਰਨਾ ਮਰ ਜਾਏ। ਪਰ ਦੂਜੇ ਪਾਸੇ ਆਵਾਜ਼ ਪਈ ਭਾਈ ਬਚਿੱਤਰ ਸਿੰਘ, ਤੇ ਉੱਥੇ ਇੱਕੋ ਹੀ ਅੰਦਰ ਸੀ, ਸੱਚੇ ਪਾਤਸ਼ਾਹ ਤੇਰੀ ਰਜ਼ਾ ਜਿਹੜਾ ਮੈਨੂੰ ਚੁਣਿਆ। ਸਿੱਖ ਤੇ ਹੋਰ ਬੜੇ ਬੈਠੇ ਨੇ, ਹੇ ਮੇਰੇ ਆ ਮਾਲਕਾ ਮੈਨੂੰ ਚੁਣਿਆ, ਜ਼ਰੂਰ ਤੇਰੀ ਕੋਈ ਖੇਡ, ਤੇਰੀ ਕੋਈ ਰਜ਼ਾ ਹੋਵੇਗੀ। ਬਸ ਰਜ਼ਾ ਵਾਲੀ ਬਿਰਤੀ ਜਿਹੜੀ ਹੈ ਨਾ ਉਹ ਜਿੱਤ ਗਈ, ਔਰ ਅਕਲ ਵਾਲੀ ਬਿਰਤੀ ਹਾਰ ਗਈ। ਇਹ ਹੁਣ ਆਪਾਂ ਸੋਚਣਾ ਮੈਂ ਦੁਨੀ ਚੰਦ ਦੇ ਖੇਮੇ ਚ ਬਹਿਣਾ ਜਾਂ ਭਾਈ ਬਚਿੱਤਰ ਸਿੰਘ ਦੀ ਸੰਗਤ ਵਿੱਚ ਸੱਜਣਾ। ਇਹ ਬੰਦੇ ਦੀ ਆਪਾਂ ਆਖੀਏ, ਸੱਚੇ ਪਾਤਸ਼ਾਹ ਮੈਂ ਬਹਿਣਾ ਚਾਹੁੰਦਾ, ਪਰ ਮੈਂ ਬਹਿ ਜਾਵਾਂ ਤੇ ਬੈਠਾ ਭਾਈ ਬਚਿੱਤਰ ਸਿੰਘ ਦੇ ਖੇਮੇ ਚ, ਮੇਰੇ ਕੋਲ ਦੁਨੀ ਚੰਦ ਵਾਲਾ ਵਰਤਾਵ ਨਾ ਹੋਏ। ਔਰ ਮਾਫ ਕਰਨਾ, ਬਾਣੀ ਗੁਰੂ ਕੀ ਪੜਨ ਵਾਲਾ, ਮੱਥਾ ਗੁਰੂ ਕੋਲ ਟੇਕਣ ਵਾਲਾ ਐਡਾ ਕਮਲਾ ਹੋ ਜਾਂਦਾ ਹੈ, ਪਤਾ ਵੀ ਨਹੀਂ ਲੱਗਦਾ ਕਿਹੜੇ ਪਲ ਜਾ ਕੇ ਦੁਨੂ ਚੰਦ ਦੀ ਸਿਆਣਪ ਵਾਲੇ ਖਿੱਤੇ ਚ ਬਹਿ ਜਾਂਦਾ। ਮੇਰੇ ਸਤਿਗੁਰੂ ਨੇ ਰਹਿਮ ਕੀਤਾ, ਹਜ਼ੂਰ ਕਹਿਣ ਲੱਗੇ ਗੁਰੂ ਕੋਲ ਜਾ ਕੇ ਪੁੱਛ ਸੱਚੇ ਪਾਤਸ਼ਾਹ, ਪਰਮਾਤਮਾ ਦੇ ਅੰਦਰ ਅਭੇਦਤਾ ਕਿਹੜਿਆਂ ਬੋਲਾਂ ਨਾਲ ਹੋਏਗੀ? ਕਿਵੇਂ ਅਭੇਦ? ਜਿੱਥੇ ਜਾ ਕੇ ਮੇਰੀ ਮੈਂ ਮੁੱਕ ਜਾਏ, ਸਿਆਣਪ ਮੁੱਕ ਜਾਏ, ਮੈਂ ਤੇ ਪਰਮਾਤਮਾ ਇੱਕ ਹੋ ਜਾਈਏ, ਮੈਂ ਕਿਹਨਾਂ ਦੀ ਸੰਗਤ ਕਰਾਂ? ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜੇ ਤੂੰ ਸੰਗਤ ਕਰਨੀ ਚਾਹੁੰਦਾ ਹੈ ਨਾ, ਤੇ ਉਹ ਗੁਰੂ ਦੀ ਕਰ, ਉਸ ਪਰਮਾਤਮਾ ਦੀ ਸੰਗਤ, ਪਰਮੇਸ਼ਵਰ ਦੇ ਪਿਆਰਿਆਂ ਦੀ ਕਰ, ਜਿਨ੍ਹਾਂ ਦੇ ਵਿੱਚੋਂ ਜੇ ਸੌ ਲੋਚ ਲੋਚ ਖਵਾਇਆ, ਸਾਕਤ ਹਰ ਹਰ ਚੀਤ ਨਾ ਆਇਆ। ਤੇ ਆਖਿਆ ਜੀ ਸੰਤ ਸੰਗ ਹੋਏ ਪਰਮ ਗਤੇ, ਹੇ ਮੇਰੇ ਮਾਲਕ ਮੈਨੂੰ ਦੱਸ ਮੈਨੂੰ ਮਤ ਕਿਹਨਾਂ ਦੀ ਆਵੇ ਤੇ ਪਰਮ ਗਤ ਕਿਵੇਂ ਹੋਵੇ? ਤੇ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਗੁਰੂ ਕੋਲ ਬਹਿ, ਜਿਨ੍ਹਾਂ ਨੂੰ। ਔਰ ਇਹ ਵੀ ਇੱਕ ਵਰਤਾਰਾ ਹੀ ਹੈ, ਭਾਈ ਸਾਧੂ ਭਾਈ ਰੂਪਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੇਲਾ ਤੁਹਾਨੂੰ ਯਾਦ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪਾਣੀ ਤੇ ਰੀਝ ਗਏ ਸਨ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਅੰਦਰ ਭਾਈ ਸਾਧੂ ਤੇ ਚੜ੍ਹਾਈ ਕਰ ਗਿਆ, ਭਾਈ ਰੂਪਾ ਅਜੇ ਜਿਉਂਦਾ। ਭਾਈ ਰੂਪੇ ਨੂੰ ਹਜ਼ੂਰ ਪਾਤਸ਼ਾਹ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਤੋਂ ਹੀ ਇੱਕ ਸੇਵਾ ਮਿਲ ਗਈ, ਵੀ ਏਦਾਂ ਕਰਿਆ ਕਰੋ ਜਿੱਥੇ ਜਿੱਥੇ ਵੀ ਦੀਵਾਨ ਹੁੰਦੇ ਨੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ, ਦੂਰ ਤੋਂ ਲੈ ਕੇ ਆਉਣਾ ਪੈਂਦਾ, ਤੁਸੀਂ ਜਲ ਛਕਾ ਦਿਆ ਕਰੋ, ਮਤ ਕਿਵੇਂ ਦੀ ਹੋਵੇ ਜਿਹਦੇ ਨਾਲ ਗੁਰੂ 'ਚ ਅਭੇਦਤਾ ਬਣ ਜਾਏ। ਕਹਿਣ ਲੱਗੇ ਜੀ ਠੀਕ ਹੈ। ਉਹਨਾਂ ਨੇ ਸੇਵਾਵਾਂ ਆਰੰਭ ਕਰਤੀਆਂ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਦਾ ਵੇਲਾ ਲੰਘਿਆ, ਦਸਵੇਂ ਨਾਨਕ ਦਾ ਸਮਾਂ ਆ ਗਿਆ, ਧੰਨ ਗੁਰੂ ਗੋਬਿੰਦ ਸਿੰਘ ਦਾਤਾ ਜੀ ਦਾ। ਭਾਈ ਸਾਹਿਬ, ਭਾਈ ਸਾਧੂ ਤੇ ਭਾਈ ਰੂਪਾ ਜੀ, ਭਾਈ ਰੂਪਾ ਜੀ ਰੋਜ਼ ਸੇਵਾਵਾਂ ਕਮਾਉਂਦੇ ਨੇ। ਇੱਕ ਦਿਨ ਸਤਿਗੁਰੂ ਦੀਵਾਨ ਵਿੱਚ ਆਏ ਤੇ ਤਕਰੀਬਨ ਸੰਧਿਆ ਦਾ ਵੇਲਾ ਹੋਣਾ, ਤੇ ਸੰਗਤਾਂ ਨੇ ਨਾ ਬੜੀ ਉਪਮਾ ਕੀਤੀ, ਕਹਿਣ ਲੱਗੇ ਦਾਤਾ ਅੱਜ ਬਾਹਰ ਤਪਸ਼ ਬਹੁਤ ਹੈ, ਅੱਜ ਬਾਅਦ ਅੱਗ ਬਹੁਤ ਵਰ ਰਹੀ ਹੈ, ਅੱਜ ਬਾਅਦ ਸੇਕ ਬਹੁਤ ਜ਼ਿਆਦਾ ਪੈ ਰਿਹਾ ਹੈ, ਉਹਦੇ ਕਰਕੇ ਬੜੀ ਵਿਆਕੁਲਤਾ ਲੱਗੀ ਹੋਈ ਸੀ। ਪਰ ਕੁਰਬਾਨ ਜਾਈਏ ਭਾਈ ਰੂਪੇ ਤੋਂ, ਜਿਹਨੇ ਪਤਾ ਨਹੀਂ ਕਿੱਥੋਂ ਜਾ ਕੇ ਠੰਡਾ ਜਲ ਲਿਆਂਦਾ, ਕਿਵੇਂ ਸੰਭਾਲਿਆ ਹੋਵੇਗਾ, ਕਿਵੇਂ ਪ੍ਰਬੰਧ ਕੀਤਾ ਹੋਵੇਗਾ। ਅੱਧ ਵਰਗੇ ਸੋਰਸ ਨਹੀਂ ਸਨ ਹੈਗੇ, ਪਰ ਉਹ ਪਾਣੀ ਨੇ ਨਾ ਸਾਡਾ ਅੰਦਰ ਤੱਕ ਠੰਡਾ ਕਰ ਦਿੱਤਾ, ਟਕਾ ਆ ਗਿਆ ਅੰਦਰ। ਹਜ਼ੂਰ ਨੇ ਬੁਲਾ ਲਿਆ, ਕਹਿੰਦੇ ਭਾਈ ਰੂਪੇ ਨੂੰ ਬੁਲਾਓ। ਭਾਈ ਰੂਪਾ ਆ ਗਿਆ, ਸਤਿਗੁਰੂ ਮੁਸਕਰਾਏ, ਕਹਿੰਦੇ ਭਾਈ ਰੂਪਾ ਸੰਗਤਾਂ ਤੇਰੇ ਤੇ ਬਹੁਤ ਖੁਸ਼ ਨੇ, ਤੇ ਸੰਗਤ ਦੇ ਖੁਸ਼ ਹੋਣ ਦਾ ਅਰਥ ਹੈ ਗੁਰੂ ਤੇਰੇ ਤੇ ਬੜਾ ਖੁਸ਼ ਹੈ, ਕਿਉਂਕਿ ਵਿੱਚ ਸੰਗਤ ਧਰ ਪ੍ਰਭ ਵਸਿਆ ਜੀ। ਉਹ ਕਹਿਣ ਲੱਗੇ ਸਤਿਗੁਰੂ ਤੇਰੇ ਤੇ ਬੜੇ ਤਰੁੱਠੇ ਨੇ, ਬੜੇ ਖੁਸ਼ ਨੇ। ਭਾਈ ਰੂਪਾ, ਮੈਂ ਇਹ ਕਹਿਣਾ ਚਾਹੁੰਦਾ ਵੀ ਅੱਜ ਮੇਰਾ ਦਿਲ ਕਰਦਾ ਮੈਂ ਤੈਨੂੰ ਨਵਾਜ਼ ਕੇ ਤੋਰਾਂ, ਦੱਸੋ ਕੀ ਚਾਹੁੰਦੇ ਹੋ, ਮੰਗ ਲਓ ਅੱਜ ਜੋ ਮੰਗਣਾ ਚਾਹੁੰਦੇ ਹੋ। ਸਤਿਗੁਰੂ ਰਹਿਮ ਦੇ ਘਰ ਵਿੱਚ ਆਏ ਨੇ। ਭਾਈ ਸਾਹਿਬ ਨੇ ਹੱਥ ਜੋੜੇ, ਕਹਿੰਦਾ ਦਾਤਾ ਵੀ ਕੋਈ ਚੀਜ਼ ਦੀ ਘਾਟ ਨਹੀਂ, ਕਿਉਂਕਿ ਜਦੋਂ ਬੰਦਾ ਗੁਰੂ ਨਾਲ ਜੁੜ ਜਾਂਦਾ ਨਾ, ਉਹਦੇ ਜਿਹੜੇ ਮਨੋਰਥ ਨੇ ਨਾ, ਸਗਲ ਮਨੋਰਥ ਪੂਰੇ, ਉਹਦੇ ਅੰਦਰ ਮਨੋਰਥਾਂ ਦੀ ਭਾਵਨਾ ਹੀ ਮੁੱਕ ਜਾਂਦੀ ਵੀ ਆਹ ਚਾਹੀਦਾ ਉਹ ਚਾਹੀਦਾ। ਜਦੋਂ ਤੱਕ ਮਨੁੱਖ ਦੇ ਅੰਦਰ ਕੋਈ ਮੰਗਣ ਦੀ ਬਿਰਤੀ ਖੜੀ ਹੈ ਨਾ, ਉਦੋਂ ਤੱਕ ਸਮਝਿਓ ਅਜੇ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ। ਜਦੋਂ ਬਣ ਗਿਆ ਫਿਰ ਉਹਦੇ ਤੋਂ ਬਾਅਦ ਅਗਲਾ ਸਵਾਲ, ਫਿਰ ਉਹ ਆਖੇਗਾ ਨਹੀਂ ਮੈਨੂੰ ਆਹ ਚਾਹੀਦਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਮੰਗੋ। ਭਾਈ ਸਾਹਿਬ ਨੇ ਹੱਥ ਜੋੜਤੇ, ਕਹਿੰਦੇ ਵੀ ਦਾਤਾ ਮੰਗਾਂ ਤੇ ਤਾਂ ਜੇ ਕੁਝ ਕੋਲ ਹੋਵੇ ਨਾ, ਤੁਹਾਡਾ ਦਿੱਤਾ ਬਹੁਤ ਕੁਛ ਹੈ, ਸਾਹਿਬ ਕਹਿਣ ਲੱਗੇ, ਨਹੀਂ ਭਾਈ ਰੂਪਾ, ਮੇਰਾ ਫਿਰ ਵੀ ਦਿਲ ਕਰਦਾ ਤੂੰ ਕੁਝ ਮੰਗ। ਸਤਿਗੁਰੂ ਕਹਿਣ ਲੱਗੇ ਮੰਗ ਕੁਝ। ਹਜ਼ੂਰ ਨੇ ਫਿਰ ਕਿਹਾ ਤੇ ਭਾਈ ਰੂਪੇ ਨੇ ਫਿਰ ਅੱਗੋਂ ਬਚਨ ਕਹਿੰਦੇ ਵੀ ਦਾਤਾ ਸਾਰਾ ਕੁਛ ਹੈ, ਔਲਾਦ ਹੈ, ਘਰ ਪਰਿਵਾਰ ਹੈ, ਠੀਕ ਹੈ, ਲੰਗਰ ਚੱਲਦਾ ਬੜਾ ਸੋਹਣਾ, ਤੁਹਾਡੀਆਂ ਰਹਿਮਤਾਂ। ਸਾਹਿਬ ਨੇ ਜਦੋਂ ਤੀਜੀ ਵਾਰੀ ਕਿਹਾ ਨਾ ਵੀ ਕੁਝ ਮੰਗ, ਤੇ ਭਾਈ ਰੂਪੇ ਨੇ ਹੱਥ ਜੋੜੇ, ਕਹਿੰਦਾ ਜੀ ਫਿਰ ਸਮਾਂ ਦਿਓ, ਘਰ ਤੋਂ ਪੁੱਛ ਲੈਂਦਾ ਕੀ ਚਾਹੀਦਾ। ਸਾਹਿਬ ਕਹਿੰਦੇ ਠੀਕ ਹੈ, ਕੱਲ ਨੂੰ ਆ ਜਾ। ਗਿਆ, ਹੁਣ ਜਾ ਕੇ ਉਹਨੇ ਸਵਾਲ ਪਹਿਲਾਂ ਸਭ ਤੋਂ ਨੇੜਲਾ ਰਿਸ਼ਤਾ ਪਤਨੀ ਦਾ ਪਤਨੀ ਕੋਲ ਸਵਾਲ ਕਰਤਾ, ਕਹਿਣ ਲੱਗਾ ਵੀ ਕੀ ਚਾਹੀਦਾ। ਸਤਿਗੁਰੂ ਬੜੇ ਰਹਿਮ ਦੇ ਘਰ ਚ ਆਏ ਨੇ। ਪਤਨੀ ਨੇ ਕਿਹਾ ਵੀ ਚਲੋ ਬਹੁਤ ਕੁਛ ਹੈ, ਨੌਵਾਂ ਮੰਗ ਲਓ, ਰਾਜ ਭਾਗ ਮੰਗ ਲਓ, ਉਹਨਾਂ ਦੇ ਅੱਗੇ ਬੱਚੇ ਮੰਗ ਲਓ, ਸੁੱਖਾਂ ਦੀਆਂ ਦਾਤਾਂ ਮੰਗ ਲਓ। ਕਹਿਣ ਲੱਗਾ ਠੀਕ ਹੈ। ਦਿਨ ਚੜ੍ਹਿਆ, ਥੋੜ੍ਹਾ ਜਿਹਾ ਬਾਹਰ ਨਿਕਲਿਆ ਤੇ ਦੋਸਤਾਂ ਕੋਲ ਖੜ ਗਿਆ। ਉਹ ਕਹਿੰਦੇ ਵੀ ਕਮਾਲ ਹੋ ਗਈ, ਗੁਰੂ ਐਡੇ ਤਰੁੱਠੇ ਹੋਣ ਤੇ ਕੇਵਲ ਆ ਧੀਆਂ ਪੁੱਤ ਤੇ ਸਾਰਿਆਂ ਕੋਲ ਹੋ ਜਾਂਦੇ ਨੇ, ਤੂੰ ਐ ਕਰ ਮੰਗਣਾ ਤੇ ਰਾਜ ਭਾਗ ਮੰਗ, ਤੈਨੂੰ ਤੇਰੀ ਜਿਹੜੀ ਆ ਚੌਧਰਤਾ ਚੱਲੇ, ਤੇਰੀ ਸਰਕਾਰੇ ਦਰਬਾਰੇ ਬਣ ਆ ਜਾਏ, ਤੂੰ ਚੌਧਰੀ ਬਣ ਜਾਏ, ਇਲਾਕੇ ਦਾ ਰਾਜਾ ਬਣ ਜਾਏ। ਕਹਿਣ ਲੱਗਾ ਵੀ ਠੀਕ ਹੈ। ਭਰਾ ਖੜੇ ਸਨ, ਭਰਾਵਾਂ ਕੋਲ ਚਲਾ ਗਿਆ, ਕਹਿਣ ਲੱਗਾ ਵੀ ਮੈਂ ਬੜਾ ਫੈਸਲਾ ਨਹੀਂ ਲੈ ਪਾ ਰਿਹਾ, ਪਤਨੀ ਕੁਝ ਹੋਰ ਕਹਿ ਰਹੀ ਆ, ਦੋਸਤ ਕੁਝ ਹੋਰ ਕਹਿ ਰਹੇ ਨੇ, ਤੁਸੀਂ ਵੀ ਦੱਸ ਦਿਓ। ਭਰਾ ਕਹਿੰਦੇ ਵੀ ਵੇਖ ਵੀਰੇ ਆ, ਆਪਾਂ ਸਾਰਿਆਂ ਨੇ ਗਰੀਬੀ ਹੰਢਾਈ ਹੈ, ਜ਼ਮੀਨਾਂ ਬਿਨਾਂ ਬੰਦੇ ਦਾ ਕਾਹਦਾ ਜੀਣ, ਜ਼ਮੀਨ ਹੋਵੇ ਨਾ ਤੇ ਹੋਵੇ ਵੀ ਆਪਣੀ, ਖੇਤੀ ਕੀਤੀ ਹੋਵੇ, ਵਧੀਆ ਘਰ ਬਾਰ ਬਣਿਆ ਹੋਵੇ, ਬਸ ਬੰਦੇ ਦਾ ਫਿਰ ਠਾਠ ਚੱਲਦਾ। ਕਹਿਣ ਲੱਗੇ ਜੇ ਮੰਗਣਾ ਹੀ ਹੈ ਨਾ ਤੇ ਗੁਰੂ ਕੋਲੋਂ ਜ਼ਮੀਨਾਂ ਮੰਗ ਲਈ। ਕਹਿੰਦਾ ਵੀ ਠੀਕ ਹੈ। ਰਾਤ ਨੂੰ ਮੰਜੇ ਤੇ ਪਿਆ, ਚਿਹਰੇ ਤੇ ਉਦਾਸੀ। ਜਦੋਂ ਬੰਦੇ ਨੂੰ ਦੋ ਤਿੰਨ ਚੀਜ਼ਾਂ ਸਾਹਮਣੇ ਹੋਣ ਨਾ, ਯੋਗ ਫੈਸਲਾ ਨਾ ਲੈ ਸਕੇ, ਫਿਰ ਚਿਹਰੇ ਤੇ ਉਦਾਸੀ ਆ ਜਾਂਦੀ। ਹਾਏ ਮੈਂ ਹੁਣ ਕਰਾਂ ਕੀ। ਛੋਟੀ ਜੀ ਧੀ ਉਹ ਕੋਲ ਆਈ ਤੇ ਉਹਨੇ ਪਿਓ ਨੂੰ ਲੰਗਰ ਪਾਣੀ ਛਕਾ ਕੇ ਬਾਅਦ ਚ ਵੇਖਿਆ ਤੇ ਆਖਿਆ, ਕਹਿਣ ਲੱਗੀ ਪਿਤਾ ਜੀ ਤੁਹਾਡੇ ਚਿਹਰੇ ਦੇ ਉੱਤੇ ਅੱਜ ਵਿਗਾਸ ਨਹੀਂ, ਅੱਜ ਖੇੜਾ ਨਹੀਂ ਨਜ਼ਰ ਆ ਰਿਹਾ, ਕੀ ਕਾਰਨ ਹੋ ਗਿਆ? ਤੇ ਪਿਤਾ ਨੇ ਕਿਹਾ, ਕਹਿੰਦੇ ਧੀਏ ਅੱਜ ਮੈਨੂੰ ਸਤਿਗੁਰੂ ਨੇ ਤਰੁੱਠ ਕੇ ਕਿਹਾ ਸੀ ਕੁਝ ਮੰਗ, ਤੇਰੀ ਮਾਤਾ ਨੇ ਕੁਝ ਹੋਰ ਕਿਹਾ, ਤੇਰੀਆਂ ਚਾਚਿਆਂ ਤਾਇਆਂ ਕੁਝ ਹੋਰ ਕਿਹਾ, ਮੇਰਿਆਂ ਮਿੱਤਰਾਂ ਨੇ ਕੁਝ ਹੋਰ ਕਿਹਾ, ਪਤਾ ਨਹੀਂ, ਸਮਝ ਨਹੀਂ ਲੱਗ ਰਹੀ, ਮੈਂ ਕੁਝ ਐਸਾ ਨਾ ਮੰਗ ਬੈਠਾ ਵੀ ਮੇਰੀ ਗੁਰੂ ਨਾਲ ਬਣਤ ਨਾ ਬਣੀ ਰਹੇ, ਮੈਂ ਚਾਹੁੰਦਾ ਮੇਰੀ ਬਣਤ ਬਣੀ ਰਹੇ, ਤੇ ਮੰਗਾਂ ਵੀ ਹੁਣ ਗੁਰੂ ਸਾਹਿਬ ਦਾ ਹੁਕਮ ਹੈ, ਮੈਨੂੰ ਦੱਸੋ ਮੈਂ ਬਹੁਤ। ਧੀ ਨੇ ਕਿਹਾ, ਕਹਿਣ ਲੱਗੀ ਪਿਤਾ ਮੈਂ ਇੱਕ ਗੱਲ ਕਵਾਂ। ਧੀ ਨੇ ਕਿਹਾ, ਪਿਤਾ ਜੀ ਮੈਂ ਇੱਕ ਗੱਲ ਕਵਾਂ। ਪਿਓ ਨੇ ਕਿਹਾ, ਹਾਂ ਦੱਸੋ। ਕਹਿੰਦੀ, ਪਿਤਾ ਜੀ ਕੁਝ ਨਾ ਮੰਗਿਓ, ਪਿਤਾ ਜੀ ਕੁਝ ਨਾ ਮੰਗਿਓ, ਅਸਲ ਵਿੱਚ ਨਾ ਰੱਜਿਆ ਹੋਇਆ ਹਿਰਦਾ, ਤ੍ਰਿਪਤ ਹੋਇਆ ਹਿਰਦਾ, ਉਹਦੀ ਇਹ ਆਵਾਜ਼ ਹੈ। ਕਹਿਣ ਲੱਗੀ, ਪਿਤਾ ਜੀ ਕੁਝ ਨਾ ਮੰਗਿਓ। ਪਿਤਾ ਕਹਿਣ ਲੱਗੇ ਵੀ ਮੈਨੂੰ ਕੀ ਹੈ? ਕਹਿਣ ਲੱਗੀ, ਜਾ ਕੇ ਹੱਥ ਜੋੜ ਕੇ ਕਿਹਾ ਜੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਉਹਨਾਂ ਨੂੰ ਕਿਹਾ। ਕਹਿਣ ਲੱਗੇ, ਦਾਤਾ ਜੀ ਜੇ ਮੇਰੇ ਤੇ ਤਰੁੱਠੇ ਹੋ ਨਾ ਤੇ ਇਹ ਬਰ ਆਛੀ ਮੈਨੂੰ ਇਹ ਅਸੀਸ ਦਿਓ, ਇਹ ਬਚਨ ਮੇਰੀ ਝੋਲੀ ਪਾ ਦਿਓ, ਜੋ ਆਵੇ ਸੋ ਤ੍ਰਿਪਤ ਹੋਏ ਗਾਛੀ, ਜਿਹੜਾ ਮੇਰੇ ਘਰ ਤੁਰਦਾ ਫਿਰਦਾ ਰਾਹਗੀਰ ਪ੍ਰਾਹੁਣਾ ਕੋਈ ਵੀ ਲੋੜਵੰਦ ਆ ਜੇ ਨਾ, ਬਸ ਮੈਂ ਉਹਨੂੰ ਰਜ਼ਾ ਕੇ ਤੋਰਾਂ, ਮੇਰੀ ਆ ਮੰਗ ਹੈ। ਇਹ ਗੁਰੂ ਨਾਲ ਜੁੜਿਆਂ ਦੀ ਆਵਾਜ਼ ਹੈ, ਜਿਹੜੇ ਅੰਦਰੋਂ ਜਿਨ੍ਹਾਂ ਨੂੰ ਪਤਾ ਹੈ ਨਾ ਮੇਰਾ ਸੰਬੰਧ ਨਾ ਟੁੱਟੇ, ਉਹਨਾਂ ਨੇ ਆਵਾਜ਼ ਮਾਰੀ, ਸੱਚੇ ਪਾਤਸ਼ਾਹ ਇਹ ਬਰ ਆਛੀ ਮੈਨੂੰ ਇਹ ਅਸੀਸ ਦਿਓ, ਜੋ ਆਵੇ ਸੋ ਤ੍ਰਿਪਤ ਹੋਏ ਗਾਛੀ, ਜਿਹੜਾ ਮੇਰੇ ਘਰ ਆ ਗਿਆ ਨਾ ਮੈਂ ਉਹਨੂੰ ਪ੍ਰਸੰਨ ਕਰਕੇ, ਉਹਨੂੰ ਖਵਾ ਕੇ, ਉਹਨੂੰ ਕੱਪੜੇ ਦੀ ਲੋੜ ਹੈ ਮੈਂ ਕੱਪੜਾ ਦੇ ਸਕਾਂ, ਪ੍ਰਸ਼ਾਦੇ ਦੀ ਲੋੜ ਹੈ ਪ੍ਰਸ਼ਾਦਾ ਦੇ ਸਕਾਂ, ਉਹਨੂੰ ਇਲਾਜ ਦੀ ਲੋੜ ਹੈ ਮੈਂ ਇਲਾਜ ਕਰਵਾ ਸਕਾਂ, ਬਸ ਆਹ ਦਾਤ ਝੋਲੀ ਪਾ ਦਿਓ, ਕਿਉਂਕਿ ਮੇਰੀ ਸਾਂਝ ਬਣੀ ਰਹੇ। ਸਾਂਝ ਨਾ ਸਾਡੀਆਂ ਬੋਲਾਂ ਨੇ ਬਣਾਉਣੀ ਤੇ ਸਾਡੀਆਂ ਕਰਮਾਂ ਨੇ ਨਿਭਾਉਣੀ। ਜੇ ਸਾਡੇ ਕਰਮ ਬੋਲ ਤੋਂ ਤੇ ਹੁਣ ਮੈਂ ਕਹੀ ਜਾਵਾਂ ਜੀ ਵਾਹਿਗੁਰੂ ਵਾਹਿਗੁਰੂ, ਪਰ ਕਰਮ ਗੰਧਲੇ ਹੋਣ, ਕਰਮ ਮਾੜੇ ਹੋਣ, ਸਤਿਗੁਰੂ ਨਾਲ ਸਾਂਝ ਫਿਰ ਵੀ ਨਹੀਂ ਬਣਦੀ। ਤੇ ਜੇ ਬੰਦਾ ਕਰਮ ਚੰਗੇ ਕਰੇ ਬੋਲ ਮਾੜੇ, ਹਜ਼ੂਰ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਹਿਬ ਕਹਿੰਦੇ ਕੱਲਰ ਕੇਰੀ ਛੱਪੜੀ, ਕਊਆ ਮਲ ਮਲ ਨਹਾਏ, ਮਨ ਤਨ ਮੈਲਾ ਅਵਗਣੀ। ਫਿਰ ਅੱਗੇ ਕਿਹਾ ਚਿੰਜ ਭਰੀ ਗੰਧੀ ਆਏ। ਸਾਹਿਬ ਕਹਿੰਦੇ ਮਨ ਵੀ ਮੈਲਾ ਹੋ ਗਿਆ ਕਮਲੇ ਦਾ, ਤਨ ਵੀ ਮੈਲਾ ਹੋ ਗਿਆ, ਤੇ ਚਿੰਜ ਭਰੀ, ਚਿੰਜ ਦਾ ਅਰਥ ਹੈ ਮੂੰਹ, ਚੁੰਜ। ਸਾਹਿਬ ਕਹਿਣ ਲੱਗੇ ਮੂੰਹ 'ਚ ਵੀ ਨਿੰਦਿਆ ਤੇ ਚੁਗਲੀ ਦਾ ਗੰਦ ਭਰੀ ਬੈਠਾ। ਇਹ ਜਿਹੜਾ ਕੱਲਰ ਕਿਹੜੀ ਤੇ ਨਹਾਉਣ ਵਾਲਾ ਛੱਪੜ ਹੈ ਨਾ, ਕੱਲਰ ਤੇ ਨਹਾਉਣ ਵਾਲਾ ਕਊਆ, ਕਹਿੰਦੇ ਐਡਾ ਕੁ ਮਾੜਾ ਹੋ ਗਿਆ, ਮੂੰਹ ਵਿੱਚ ਵੀ ਗੰਦਗੀ ਭਰੀ ਫਿਰਦਾ। ਹੁਣ ਮੂੰਹ ਦੇ ਵਿੱਚ ਗੰਦਗੀ ਭਰ ਕੇ ਤੇ ਰੱਬ ਨਾਲ ਸਾਂਝ ਨਹੀਂ ਨਾ ਬਣਦੀ, ਮੂੰਹ ਦੇ ਵਿੱਚ ਗੰਦਗੀ ਲੈ ਕੇ ਤੇ ਰੱਬ ਨਾਲ ਪਿਆਰ ਨਹੀਂ ਨਾ ਬਣਦਾ, ਤਾਂ ਹੀ ਤੇ ਸਵਾਲ ਕੀਤਾ ਸੱਚੇ ਪਾਤਸ਼ਾਹ, ਮੂੰਹੋਂ ਕੇ ਬੋਲਣ ਬੋਲੀ ਹੈ, ਮੈਂ ਕੀ ਬੋਲਾਂ? ਜਿੱਤ ਸੁਣ ਧਰੇ ਪਿਆਰ, ਤੁਹਾਡਾ ਮੇਰਾ ਪਿਆਰ ਬਣ ਜੇ। ਹਜ਼ੂਰ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਉਹ ਢੰਗ ਦੱਸ ਦਿਓ ਜੈਸੇ ਰਾਮ ਨਾਮ ਰਵ ਰਹੀ ਹੈ, ਜਿਹਦੇ ਨਾਲ ਮੇਰੀ ਤੇ ਪਰਮਾਤਮਾ ਦੀ ਸਾਂਝ ਭਿਆਲੀ ਮਿੱਤਰਤਾ ਬਣੀ ਰਵੇ ਜੀ। ਸਾਹਿਬ ਰਹਾਓ ਸ਼ਬਦ ਦਾ ਅਰਥ ਹੈ ਟਿਕਾ, ਰੁਕਣਾ, ਰੁਕ ਕੇ ਇਹ ਬਚਨ ਕਹਿੰਦੇ ਹਨ।
ਸੰਤਨ ਸਿਉ ਬੋਲੇ ਉਪਕਾਰੀ,
ਹਜ਼ੂਰ ਕਹਿਣ ਲੱਗੇ ਸੰਤਨ ਸਿਉ ਬੋਲੇ ਉਪਕਾਰੀ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਕੀ ਮੱਤ ਵਸੀ ਹੈ, ਉਹਨਾਂ ਦੇ ਮੂੰਹ ਦੇ ਬੋਲ ਕੀ ਹੋਣਗੇ ਉਪਕਾਰ ਵਾਲੇ ਜੀਵਨ ਲਈ। ਕਹਿਣ ਲੱਗੇ ਰੱਬ ਦੀਆਂ ਪਿਆਰਿਆਂ ਨਾਲ ਮਿਲ ਕੇ ਚੱਲੇਗਾ ਨਾ, ਜੀਵਨ 'ਚ ਉਪਕਾਰ ਵਧੇਗਾ। ਅਰ ਕੋਈ ਮਿਲ ਕੇ ਚੱਲੇ ਹੈ, ਖਿਆਲ ਕਰਿਓ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਉਹ ਖੜ ਕੇ ਗੁਰੂ ਨਾਲ ਮਿਲ ਕੇ ਚੱਲੇ ਤੇ ਕਿਹਾ, ਕਹਿਣ ਲੱਗੇ ਕੋਈ ਗੱਲ ਨਹੀਂ, ਸਰੀਰ ਸੜਦਾ ਤੇ ਸੜ ਦੇ, ਚੀਰਨਾ ਤੇ ਚੀਰ ਦੇ, ਉਬਾਲਣਾ ਤੇ ਉਬਾਲ ਦੇ, ਪਰ ਅੰਦਰ ਦ੍ਰਿੜਤਾ ਦੀ ਘਾਟ ਨਹੀਂ। ਹਜ਼ੂਰ ਕਹਿੰਦੇ ਰੱਬ ਦੇ ਪਿਆਰਿਆਂ ਕੋਲ ਬੈਲਣ ਬੈਠਣ ਦਾ ਇਹੀ ਤੇ ਸੁਭਾਅ ਏ, ਜਿਹੜਾ ਗੁਰੂ ਕੋਲ ਆ ਕੇ ਬਹਿ ਗਿਆ, ਗੁਰੂ ਦੇ ਪਿਆਰਿਆਂ ਕੋਲ ਬਹਿ ਗਿਆ, ਉਹਨਾਂ ਦਾ ਜੀਵਨ ਵੀ ਉਵੇਂ ਦਾ ਬਣ ਗਿਆ। ਕਾਜ਼ੀ ਨੂਰ ਮੁਹੰਮਦ ਵਰਗੇ ਜਿਹੜੇ CID ਦੇ ਲਈ ਆਏ ਸਨ ਨਾ, ਵੀ ਪਤਾ ਕਰਕੇ ਆਈਏ ਸਿੱਖਾਂ ਵਿੱਚ ਕਿੱਡੀ ਕੁ ਪਾਵਰ, ਕਿੱਡੀ ਕੁ ਤਾਕਤ, ਤੇ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ, ਸਾਰਾ ਕੁਝ ਛੱਡ ਗਏ, ਉਹ ਕਹਿਣ ਲੱਗੇ ਅਸੀਂ ਆਪਣਾ ਆਪਾ ਕੁਰਬਾਨ ਕਰ ਦਿਆਂਗੇ, ਪਰ ਕੋਈ ਪਰਵਾਹ ਨਹੀਂ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਨੇ ਸੰਗਤ ਕੀਤੀ, ਆਉਂਦਾ ਭਾਈ ਵਿਧੀ ਚੰਦ ਤੇ ਕਰਮ ਸੀ ਚੋਰੀਆਂ ਵਾਲਾ, ਤੇ ਜਦੋਂ ਜਾਣ ਲੱਗਾ ਬੈਠਾ ਸੀ ਨਾ, ਆ ਕੇ ਉਪਕਾਰ ਵਾਲੇ ਬੋਲ ਸੁਣ ਲਏ, ਜੀਵਨ ਸਾਰੇ ਦਾ ਸਾਰਾ ਤਬਦੀਲ ਹੋ ਜਾਂਦਾ। ਸਾਹਿਬ ਕਹਿਣ ਲੱਗੇ ਇਸ ਲਈ ਰੱਬ ਦੀਆਂ ਪਿਆਰਿਆਂ ਕੋਲ ਬੈਠ ਕੇ ਜੀਵਨ ਵਿੱਚ ਉਪਕਾਰ ਪਿਆਰ ਵਧਦਾ ਹੈ।
ਮੂਰਖ ਸਿਉ ਬੋਲੇ ਚੱਖ ਮਾਰੀ,
ਤੇ ਜਿਹੜਾ ਰੱਬ ਤੋਂ ਟੁੱਟਾ ਨਾ ਮੂਰਖ, ਸਤਿਗੁਰੂ ਕਹਿਣ ਲੱਗੇ ਉਹਦੇ ਕੋਲ ਬੋਲਣਾ ਤੇ ਚੱਖ ਮਾਰਨ ਵਾਲਾ ਕੰਮ ਹੈ। ਹੁਣ ਰੱਬ ਤੋਂ ਟੁੱਟਾ, ਆ ਜਿਹੜੇ ਤਰਕ ਕਰਦੇ ਨੇ ਨਾ ਤਰਕ, ਕਦੀ ਉਹਨਾਂ ਨੂੰ ਉਹਨਾਂ ਦੇ ਕੋਲ ਬੰਦਾ ਮੈਂ ਕਹਿੰਦਾ 10 ਮਿੰਟ ਬਹਿ ਜਿਓ, ਤੁਹਾਡੇ ਅੰਦਰ ਦਾ ਸਾਰਾ ਸਕੂਨ ਚਲਾ ਜਾਏਗਾ। ਕਾਰਨ ਹਰੇਕ ਗੱਲ ਦੇ ਉੱਤੇ ਕੁਐਸਚਨ ਪੁੱਟ ਹੋਣਾ ਸ਼ੁਰੂ ਹੋ ਗਿਆ। ਸਤਿਗੁਰੂ ਕਹਿਣ ਲੱਗੇ ਰੱਬ ਤੋਂ ਟੁੱਟਿਆ ਹੋਇਆ ਜਿਹੜਾ ਮੂਰਖ ਇਨਸਾਨ ਹੈ, ਜਿਹਨੂੰ ਪਰਮਾਤਮਾ ਦੀ ਕਾਇਨਾਤ ਬਾਰੇ ਕੁਝ ਪਤਾ ਹੀ ਨਹੀਂ, ਸਾਹਿਬ ਕਹਿਣ ਲੱਗੇ ਉਹਦੇ ਕੋਲ ਬਵੇਂਗਾ ਨਾ ਤੇ ਉਹਦੇ ਨਾਲ ਗੱਲਬਾਤ ਕਰੇਗਾ, ਕਹਿਣ ਲੱਗੇ ਕੇਵਲ ਝੱਖ ਮਾਰਨ ਵਾਲਾ ਕੰਮ ਹੈ। ਜੀਵਨ ਵਿੱਚ ਕੋਈ ਟਿਕਾ, ਜੀਵਨ ਵਿੱਚ ਕੋਈ ਪਤੇ ਦੀ ਗੱਲ, ਜਾਂ ਜੀਵਨ ਵਿੱਚ ਕੋਈ ਸੋਝੀ ਵਾਲਾ ਪੱਖ, ਉਹਨਾਂ ਦੇ ਕੋਲ ਬੈਠਣ ਨਾਲ ਉਜਾਗਰ ਨਹੀਂ ਹੁੰਦਾ।
ਬੋਲਤ ਬੋਲਤ ਬਡਹੇ ਬਿਕਾਰਾ,
ਸਤਿਗੁਰੂ ਕਹਿਣ ਲੱਗੇ ਮਾੜੇ ਬੰਦੇ ਕੋਲ ਬਹਿ ਕੇ, ਕੁਸੰਗੀ ਕੋਲ ਬਹਿ ਕੇ ਜੀਵਨ 'ਚ ਵਿਕਾਰ ਵਧਦੇ ਨੇ। ਹੁਣ ਬੰਦਾ 24 ਘੰਟੇ ਜਿਹਨੇ ਕੇਵਲ ਤੇ ਕੇਵਲ ਰੱਟ ਹੀ ਗੰਦਗੀ ਦੀ ਲਾਈ ਹੈ, ਕਿਉਂਕਿ ਵੇਖਣ ਦਾ ਤਾਂ ਤੁਹਾਨੂੰ ਸਤਿਗੁਰੂ ਨੇ ਅੱਖਾਂ ਦਿੱਤੀਆਂ। ਮੈਂ ਇੱਕ ਬੇਨਤੀ ਕਰਦਾ, ਖਿਆਲ ਕਰਿਓ 2 ਅੱਖਾਂ ਦਿੱਤੀਆਂ, ਬੰਦੇ ਨੇ ਇੱਕ ਗਿਲਾ ਵੀ ਕਰਤਾ, ਕਹਿਣ ਲੱਗੇ ਵੀ ਵਾਹਿਗੁਰੂ ਜੀ ਫਿਰ ਕੀ ਹੈ ਜੇ ਮੈਂ ਮਾੜਾ ਵੇਖ ਲਿਆ, ਤੁਸੀਂ ਮੈਨੂੰ 2 ਅੱਖਾਂ ਵੀ ਤੇ ਦਿੱਤੀਆਂ ਨੇ, ਤੁਹਾਡੀਆਂ ਦਿੱਤੀਆਂ ਅੱਖਾਂ ਨਾਲ ਵੇਖਿਆ। ਰੱਬ ਨੇ ਇੱਕ ਗੱਲ ਕਹੀ, ਕਹਿੰਦਾ ਕਮਲਿਆ ਜੇ ਮੈਂ ਤੈਨੂੰ ਅੱਖਾਂ ਦਿੱਤੀਆਂ ਸਨ ਨਾ, ਮੈਂ ਉੱਤੇ 2 ਪਲਕਾਂ ਵੀ ਲਾਈਆਂ ਸਨ, ਵੀ ਜਦੋਂ ਗੰਦਗੀ ਆਵੇ ਤੇ ਪਲਕਾਂ ਸੁੱਟ ਲਿਆ ਕਰ। ਦਰਵਾਜ਼ੇ ਨਹੀਂ ਆਪਾਂ ਘਰ ਦੇ ਬੰਦ ਕਰਦੇ, ਰਾਤ ਪੈਂਦੀ ਤੇ ਬੰਦਾ ਬੂਹਾ ਬੰਦ ਕਰ ਲੈਂਦਾ, ਦਿਨਾਂ ਹੋਇਆ ਤੇ ਚਾਨਣਾ ਹੋਇਆ ਤੇ ਖੋਲ ਲਿਆ। ਮੈਂ ਤੈਨੂੰ ਅੱਖਾਂ ਦਿੱਤੀਆਂ ਪਰ ਨਾਲ 2 ਪਲਕਾਂ ਦੀ ਜ਼ਿੰਮੇਵਾਰੀ ਲਾ ਦਿੱਤੀ, ਕੋਈ ਮਾੜੀ ਚੀਜ਼ ਹੈ ਤੂੰ ਅੱਖਾਂ ਬੰਦ ਕਰ ਲੈ, ਪਲਕਾਂ ਨੂੰ ਥੱਲੇ ਸੁੱਟ ਦੇ। ਪਰ ਹਾਂ ਜਦੋਂ ਸਾਹਮਣੇ ਗੁਰੂ ਹੋਵੇ ਨਾ ਤੇ ਫਿਰ ਤੂੰ ਕਹਿ ਸਕੇ ਤਨ ਮਨ ਹੋਏ ਨੇ ਹਾਲ ਜਾਗੁਰ ਦੇਖਾ ਸਾਹਮਣੇ, ਮੈਂ ਗੁਰੂ ਦੇ ਦਦਾਰ ਕਰਨ ਲਈ, ਕਿਉਂਕਿ ਮੈਨੂੰ ਮਿਲੇ ਹੀ ਇਹਦੇ ਲਈ, ਇਹ ਨੇਤਰੋ ਮੇਰੇ ਹੋ ਅਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸਤਿਗੁਰੂ ਕਹਿਣ ਲੱਗੇ ਜਦੋਂ ਤੂੰ ਸੁਣੇਗਾ ਮਾੜਾ ਕੁਸੰਗੀ ਬੰਦੇ ਕੋਲ ਬਹਿ ਕੇ, ਹੁਣ ਕੁਸੰਗੀ ਨੇ ਗੱਲ ਕਰਨੀ ਹੈ ਸਰੀਰ ਦੀ, ਗੱਲ ਕਰਨੀ ਹੈ ਜ਼ਮੀਰ ਦੀ, ਗੱਲ ਕਰਨੀ ਵਿਕਾਰਾਂ ਦੀ, ਕਹਿਣ ਲੱਗੇ ਤੇਰੇ ਅੰਦਰ ਵਿਕਾਰ ਵਧਣਗੇ, ਕਿਉਂਕਿ ਜੋ ਜੈਸੀ ਸੰਗਤ ਕਰੇ ਜਿਵੇਂ ਦੀ ਸੰਗਤ ਹੋਏਗੀ ਉਹੀਓ ਚੀਜ਼ ਅੰਦਰ ਵਾਧਾ ਹੋਏਗਾ ਨਾ। ਜੇ ਬੰਦਾ ਦੁਕਾਨਦਾਰ ਕੋਲ ਬਹਿੰਦਾ ਦੁਕਾਨਦਾਰੀ ਦੀ ਨੌਲੇਜ ਵਧੇਗੀ, ਗੁਰੂ ਕੋਲ ਬਵੇਗਾ ਗੁਰੂ ਵਾਲੀ ਮੱਤ ਵਧੇਗੀ। ਸਤਿਗੁਰੂ ਕਹਿਣ ਲੱਗੇ ਜਦੋਂ ਤੂੰ ਬੋਲੇਗਾ ਤੋ ਵੀ ਕੁਸੰਗੀ ਦੇ ਕੋਲ ਤੇ ਜੀਵਨ 'ਚ ਵਿਕਾਰ ਵਧਣਗੇ। ਅਰ ਮੈਨੂੰ ਮਾਫ ਕਰ ਦਿਆ ਜੇ ਤੁਹਾਨੂੰ ਨਹੀਂ ਲੱਗਦਾ, ਤਕਰੀਬਨ 30 ਕੁ ਸਾਲਾਂ ਦੇ ਨੇੜੇ ਤੇੜੇ ਤੋਂ ਸਮੇਂ ਤੋਂ ਪਹਿਲਾਂ ਬੜਾ ਪਿਆਰਾ ਸੀ ਪੰਜਾਬ, ਬਹੁਤ ਸੋਹਣਾ ਸੀ ਜੀ, ਘਰ ਘਰ ਦੇ ਵਿੱਚ ਇੱਜ਼ਤਾਂ ਸਨ, ਰਿਸ਼ਤੇ ਪਵਿੱਤਰ ਸਨ। ਆ 25 ਕੁ 30 ਸਾਲਾਂ ਦੀ ਖੇਡ ਹੈ, ਜਦੋਂ ਪੇਪਰ ਪੜੀਦਾ ਤੇ ਮੱਥੇ ਤੇ ਹੱਥ ਮਾਰੀਦਾ, ਛੋਟੀਆਂ ਛੋਟੀਆਂ ਧੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ, ਆ जेडे सानू सैल फोन भी मिले ने ना मिले सन भी ते जाई कुछ प्राप्ति कर लै ऐपा ऐसिया ने घरे बह के तू कथा सुन लै कीर्तन सुन लै पर असी ओदे विचों भी गंदगी पालदे हां भी बंदा ओदे चों गंद जिन्नी जो मेरे मन की खुराक है ना गंदगी मैनू वह चाहिए। मेरे सतगुरु सच्चे पातशाह ने रहम किया बहुत प्यारा सी ये पंजाब जिन्हों अज असी गंदला करके रखता कोई रिश्ता कोई सकूल कोई अध्यापक जेड़े हैगे ने वह सारे बड़े पावन ते पवित्र रिश्ते सन पर उन्हां दे उत्ते उंगलां उठिया उठिया ते क्यों उठिया क्योंकि साड़ी सोच विच साड़ियां कन्नां विच साड़ियां बोलां विच विकारां वाले बोल आ गए असानू गंदला सभ्याचार दे दिता ना जेड़ा वह गंदले सभ्याचार ने बड़े बोल आ होना चाहिए वो होना चाहिए जदों पढ़ीद भी आ फलानी जगह ते किसे ने पिस्तौल चला ली गोली चल गई ओदे नाल धी दा डैथ होगी किसे दी मौत होगी ये कोई साडा अपने घर का सभ्याचार थोड़ा सी ये तो सानू प्रमोट करके दे दिता असी संभाल के बह गए। माफ करियो सतगुरु कहिंदे जिवें दा सुनेगा ना उवें दे विकार वधणगे जिदे नाल गल्लां करेगा वह सोच अंदर बण आवेगी।
बिन बोले क्या करे बिचारा
आखिया जी फिर मैं चुप हो जा सतगुरु फिर मैं बोला ना मैं सुना ना साहब कहिंदे नहीं जे तू नहीं बोलदा चुप देना जी दो बड़े बड़े औगण ने बंदे दे मन च पाप है भैड़ी सोच है हुण जे वह चुप कर जे वह प्रगट नहीं जे होना पता थोड़ा लगना है आपां नूं भी इहदे मन विच की है जदों तकर वह बंदा बोलिया नहीं। ते नंबर दो जे वह बंदा चंगा है ते समाज चंगियां चीजां तो भी होना रह जाएगा चंगियां विचारां तो भी होना रह जाएगा। हजूर सच्चे पातशाह कहन लगे चुप नहीं होना बोलना है आख्या जी मैं ना बोला साहब कहन लगे जे नहीं बोलेगा तो विचार एक दूजे को किवें जाणगे धी मां नूं किवें दसेगी प्यो पुत्र नूं किवें दसेगा समाज तक सुनेहा किवें जाएगा। सच्चे पातशाह फिर करां की मैनूं समझ नहीं आ रही साहब कहिंदे अंदर अंदर अपने जीवन विच ना गुरु की मत का वसेबा करा आ जदों तुसीं अमृत वेले सतगुरु की बाणी सरवण की ना आसा की वार दे पावन बचन किड्डा प्यारा सुनेहा भाई साहब हुणी कीर्तन करदिया करदिया तकरीबन 15 पौड़ियां दा जेड़ा पहला कीर्तन है उत्थे संपूर्णता उहदे तो बाद श्री गुरु ग्रंथ साहब जी का आगमन हुंदा सचखंड श्री हरिमंदर साहब अंदर ते किसे विचारवान ने पुछ लिया वह कहण लगे भी दाता ये क्यों जां ते 12-12 दा सुमेल होवे वैसे उचारण भी ऐदां ही होईयां ने 15-9 दे हिसाब नाल ही आखिया जी क्यों ते सतगुरु जी दे घर विचों किसे विद्वान ने जवाब दिता प्रिंसीपल सतबीर सिंह उन्हां ने लिखिया वह कहन लगे एक आवाज आई पहलियां 15 दे अंदर जिक्र है संसार दा उत्थे आवाज है आखिया है ना नानक गुरु ना चेतनी मन अपना मैं ते बड़ा सियाणा मैं ते बड़ा सोझी वाला मैनू बड़ियां अकलां ने मेरी अकल ते दुनिया कायल है कहन लगे नानक गुरु ना चेतनी मन अपना सुचेत साहब कहिंदे जदों तक अंदर संसार रहेगा सचखंड हरिमंदर साहब दे दीदार कर लै अंदर गुरु का स्वरूप नहीं हुंदा ते जदों अगलियां 12 पौड़ियां खिमा करियो अगलियां 9 पौड़ियां रह गईयां 15 ते संपूर्णता श्री गुरु ग्रंथ साहिब महाराज जी का स्वरूप अंदर आके प्रकाशमान हो जांदे ने धन गुरु रामदास महाराज जी दे घर विच पिछे रह गईयां 9 नौवां दा कीर्तन बाद विच है कहन लगे उन्हां 9 दे अंदर गुरु दी उपमा एक इशारा मिल गया जदों अंदर गुरु आ गया ना फिर बंदा संसार की गल ही नहीं करता फिर ते गल ही निरंकार की करता फिर उहदे जीवन विच केवल निरंकार बोलेगा उहदी सोच बोलेगी उहदे बचना की आवाज आएगी उहदे कोल होर कुछ नहीं होएगा। हजूर सच्चे पातशाह कहन लगे दाता मैं बोलना तो चाहना मैं बोला कि साहब कहिंदे अंदर गुरु लै आ फिर तेरे मुंह चो जेड़ा भी बोल निकलेगा ना वह गुरु दे नाल जुड़ के निकलेगा उहदे नाल समाज दे अंदर चंगापन शुभ विचार गुरु दी मत उहदा फैला होवेगा।
कहो कबीर छूछा घट बोले
भगत बाबा कबीर साहब जी ने फिर उदाहरण दिती कहन लगे दुनिया दे लोको तुसी भरमे हो ना बंदा भुलेखे च आ जांदा है कहन लगे जेड़े घड़े च पानी घट होवे ना भांडा घड़ा सिर ते रखिया होए किसे सुवाणी ने बच्ची ने धी ने उहदे च पानी होवे अद्धा ते जदों तुरेगी ना उह च छप छप दी आवाज आएगी जे पूरा भरिया होएगा आवाज नहीं। सतगुरु सच्चे पातशाह जी ने पावन बाणी च कह दिता कहन लगे जिन हर पायो तिने छुपायो जिन्हां नूं कुछ मिल गया ना उह फिर बार बोर्ड नहीं ला के कहिंदे भी मैनूं मिल गया ये बोर्ड लाउण दा काम उहनां दा जिन्हां कोल कुछ नहीं कहन लगे कहो कबीर छूछा घट बोलै ਹੇ ਦੁਨੀਆਂ ਦੇ ਲੋਕੋ ਜਿਹੜੇ ਘਰੇ ਚ ਕੁਛ ਨੀ ਨਾ ਹੈਗਾ ਅੱਧਾ ਕੁ ਪਾਣੀ ਭਰੇ ਹੈ। ਸਾਹਿਬ ਕਹਿੰਦੇ ਆਵਾਜ਼ਾਂ ਉਥੋਂ ਆ ਰਹੀਆਂ ਤੇ ਮੇਰੇ ਮਾਲਕ ਨੇ ਕਹਿ ਦਿੱਤਾ ਕਹਿੰਦੇ ਮਨਾ ਧਿਆਨ ਮਾਰੀ ਕਿਧਰੇ ਛੂਛਾ ਘੜਾ ਤਾਂ ਨਹੀਂ ਮੇਰੇ ਵਰਗਾ ਦੋ ਦਿਨ ਨਿਤਨੇਮ ਕਰਕੇ ਨਾ ਫਿਰ ਦਾਵਾ ਕਰਦਾ ਜੀ ਮੈਂ ਨਿਤਨੇਮੀ ਹਾਂ। ਮੇਰੇ ਸਤਿਗੁਰੂ ਕਹਿਣ ਲੱਗੇ ਵੇਖੀ ਛੂਛੇ ਘੜੇ ਦੀ ਆਵਾਜ਼ ਤਾਂ ਨਹੀਂ ਵੇਖ ਕਿਧਰੇ ਛੂਛੇ ਘੜੇ ਵਾਲਾ ਵਰਤਾਵਾ ਤੇਰੇ ਅੰਦਰ ਨਾ ਬਣ ਜਾਏ।
ਭਰੇ ਆ ਹੋਏ ਸੋ ਕਬ ਹੋ ਨਾ ਡੁੱਲੇ।
ਸਾਹਿਬ ਕਹਿਣ ਲੱਗੇ ਜਿਹੜਾ ਘੜਾ ਭਰਿਆ ਹੋਵੇ ਨਾ ਉੱਪਰ ਤੱਕ ਨੱਕੋ ਨੱਕ ਉਹਦੇ ਚੋਂ ਆਵਾਜ਼ ਨਹੀਂ ਆਉਂਦੀ। ਤੁਸੀਂ ਕਦੀ ਇਤਿਹਾਸ ਦੇ ਪੰਨਿਆਂ ਚੋਂ ਵੇਖੋ ਕਿਤੇ ਜਿਤਾਇਆ ਹੋਵੇ ਭਗਤ ਰਵਿਦਾਸ ਜੀ ਨੇ ਕਿਤੇ ਜਿਤਾਇਆ ਹੋਵੇ ਬਾਬਾ ਮਰਦਾਨਾ ਜੀ ਨੇ ਵੀ ਨਹੀਂ ਮੈਨੂੰ ਬਹੁਤ ਕੁਝ ਮਿਲਿਆ। ਹਜ਼ੂਰ ਕਹਿੰਦੇ ਨਹੀਂ ਭਰੇ ਚੋਂ ਆਵਾਜ਼ ਆਉਂਦੀ ਨਹੀਂ ਬਲਕਿ ਜਿਹੜੇ ਦਰਖਤ ਨੂੰ ਜਿਵੇਂ ਜਿਵੇਂ ਫਲ ਲੱਗੇ ਉਵੇਂ ਉਵੇਂ ਉਹ ਨੀਵਾਂ ਹੁੰਦਾ ਗਿਆ ਥੱਲੇ ਨੂੰ ਆਉਂਦਾ ਗਿਆ ਜਿਵੇਂ ਜਿਵੇਂ ਗੁਰੂ ਕਾ ਗੁਰਸਿੱਖ ਕਿਰਪਾ ਦਾ ਪਾਤਰ ਬਣਦਾ ਜਾਂਦਾ ਉਵੇਂ ਉਵੇਂ ਉਹ ਥੱਲੇ ਨੂੰ ਆਉਂਦਾ ਜਾਂਦਾ। ਆਖੀਏ ਸੱਚੇ ਪਾਤਸ਼ਾਹ ਮੇਰੇ ਤੇ ਰਹਿਮ ਕਰੋ ਹਜੇ ਆਇਆ ਕੁਝ ਨਹੀਂ ਪਰ ਗੱਲਾਂ ਬਹੁਤ ਵੱਡੀਆਂ ਨੇ ਔਕਾਤ ਤੋਂ ਵੱਡੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਘਰ ਆਇਆ ਹੀ ਤਾਂ ਮੈਨੂੰ ਬੋਲਣਾ ਨਹੀਂ ਆਉਂਦਾ ਮੈਨੂੰ ਕਹਿਣਾ ਨਹੀਂ ਆਉਂਦਾ ਮੈਨੂੰ ਰਹਿਣਾ ਨਹੀਂ ਆਉਂਦਾ ਮੈਨੂੰ ਗੁਰੂ ਦੀ ਮੱਤ ਦਿਓ ਸਾ ਮੱਤ ਦਿਓ ਦਿਆਲ ਪ੍ਰਭ ਜਿੱਤ ਤੂੰ ਮੈਂ ਅਰਾਧਾਂ। ਹਜ਼ੂਰ ਕਹਿਣ ਲੱਗੇ ਜਦੋਂ ਤੂੰ ਗੁਰੂ ਕੋਲ ਆਵੇਂਗਾ ਨਾ ਫਿਰ ਗੁਰੂ ਤੈਨੂੰ ਸਾਧ ਸੰਗਤ ਪਾਈ ਪਰਮ ਗਤੇ ਫਿਰ ਤੈਨੂੰ ਗੁਰੂ ਦੀ ਜਿਹੜੀ ਵਿਚਾਰ ਗੁਰੂ ਦੀ ਮੱਤ ਗੁਰੂ ਦੀ ਸੋਚ ਪ੍ਰਾਪਤ ਹੋ ਜਾਏਗੀ। ਗੁਰੂ ਕੋਲ ਆਉਣਾ ਹੀ ਤਾਂ ਏ ਸਾਨੂੰ ਮਿਲਣਾ ਬਹਿਣਾ ਰਹਿਣਾ ਕਹਿਣਾ ਆ ਜਾਏ ਜਦੋਂ ਸਾਨੂੰ ਬੋਲਣਾ ਆ ਗਿਆ ਨਾ ਗੁਰੂ ਨਾਲ ਸਾਂਝ ਬਣਨੀ ਕਿਉਂਕਿ ਭਾਖਿਆ ਭਾਉ ਅਪਾਰ ਹੈ ਨਾ ਬੋਲੀ ਮਿੱਠੀ ਆ ਗਈ ਤੇ ਗੁਰੂ ਨਾਲ ਸਾਂਝ ਬਣ ਜਾਂਦੀ ਸਵੇਰੇ ਸ਼ਾਮ ਗੁਰਦੁਆਰੇ ਚ ਪ੍ਰਸ਼ਾਦ ਵੀ ਮਿੱਠਾ ਮਿਲਦਾ। ਸਾਹਿਬ ਕਹਿੰਦੇ ਮੈਂ ਤੇਰੇ ਜੀਵਨ ਚ ਭਰਿਆ ਖੰਡੇ ਦੀ ਪੌਲ ਵੀ ਮਿੱਠੀ ਦੇ ਦਿੱਤੀ ਬਾਣੀ ਵੀ ਮਿੱਠੀ ਬਾਣੀ ਅੰਮ੍ਰਿਤ ਧਾਰ ਦੇ ਦਿੱਤੀ ਤੇਰੇ ਅੰਦਰੋਂ ਮਿੱਠੜੀ ਆਵਾਜ਼ ਆਵੇ ਤੇ ਤੇਰੀ ਉਹ ਜਿਹੜੇ ਬੋਲ ਨੇ ਨਾ ਗੁਰੂ ਨਾਲ ਤੈਨੂੰ ਇੱਕ ਕਰ ਸਕਣ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਦਾਤਾ ਮਿਹਰ ਕਰਨ ਆਪ ਸਾਰਿਆਂ ਮੇਰਿਆਂ ਸਭਨਾਂ ਉੱਤੇ ਕਿਰਪਾ ਹੋਵੇ। ਆਪ ਸਭਨਾਂ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਧੰਨਵਾਦ ਸਤਿਕਾਰਯੋਗ ਸਿੰਘ ਸਹਿਬਾਨ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਹੋਣਾਂ ਦਾ ਜਿਹੜੇ ਕਿਰਪਾ ਕਰਦੇ ਨੇ ਇਹ ਜਗ੍ਹਾ ਦੇ ਉੱਤੇ ਸਬੱਬ ਬਣਾਉਂਦੇ ਨੇ ਆਪ ਜੀ ਦੇ ਦਰਸ਼ਨਾਂ ਦੇ। ਸਤਿਕਾਰਯੋਗ ਭਾਈ ਗੁਰਸੇਖ ਸਿੰਘ ਹੋਣਾਂ ਦਾ ਧੰਨਵਾਦ ਕੋਟਾਨਕੋਟ ਸ਼ੁਕਰ ਤੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਜਿਨ੍ਹਾਂ ਨੇ ਆਪ ਜੀ ਦੇ ਸਨਮੁੱਖ ਬੈਠ ਕੇ ਵਿਚਾਰ ਕਰਨ ਦੀ ਸਮਰੱਥਾ ਬਖਸ਼ੀ। ਭੁੱਲਾਂ ਮੇਰੀ ਝੋਲੀ ਪਾਉਣੀਆਂ ਆਖਰੀ ਪੰਕਤੀਆਂ ਦਾ ਪਾਠ ਕਰਕੇ ਸੰਪੂਰਨਤਾ ਕਰੀਏ ਜੀ।
ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬ ਹੋ ਨਾ ਡੁੱਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।